ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਸ਼ਮਸ਼ਾਨ ਭੂਮੀ ਚ ਬੈਠਿਆਂ ਗੁਰਦੇਵ ਜੀ ਨੇ ਇੱਕ ਨਾਰਾ ਬੁਲੰਦ ਕੀਤਾ ਹੈ, ਨਾ ਕੋਈ ਹਿੰਦੂ ਨਾ ਮੁਸਲਮਾਨ। ਸੁਣ ਕੇ ਕੁਝ ਮੁਸਲਮਾਨਾਂ ਤੇ ਹਿੰਦੂਆਂ ਨੇ ਸ਼ੰਕਾ ਵੀ ਕੀਤਾ। ਮੁਸਲਮਾਨ ਕਾਜੀ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆ ਗਏ ਚਰਚਾ ਕਰਨ ਲਈ। ਤੁਸੀਂ ਇਹ ਗੱਲ ਕਿਵੇਂ ਆਖਦੇ ਹੋ? ਗੁਰਦੇਵ ਨੇ ਆਖਿਆ, ਵਾਹਿਗੁਰੂ ਪਰਮੇਸ਼ਰ ਦੇ ਬਣਾਏ ਸਾਰੇ ਮਨੁੱਖੀ ਨੇ, ਇਹ ਮਜ਼ਹਬ ਏ ਫਿਰਕੇ ਮਤ ਤਾਂ ਬੰਦੇ ਨੇ ਬਣਾਏ, ਪਰ ਜੇ ਫਿਰ ਵੀ ਤੁਸੀਂ ਮੁਸਲਮਾਨਾਂ ਦੀ ਪਰਿਭਾਸ਼ਾ ਜਾਣਨਾ ਚਾਹੁੰਦੇ ਹੋ ਵੀ ਮੁਸਲਮਾਨ ਹੈ ਕੌਣ, ਇਹੋ ਜਿਹਾ ਮੁਸਲਮਾਨ ਕਹਾਣਾ ਬੜਾ ਮੁਸ਼ਕਲ ਹੈ। ਤੇ ਜੇ ਤੁਸੀਂ ਮੁਸਲਮਾਨ ਕਹਾਣਾ ਹੀ ਚਾਹੁੰਦੇ ਹੋ ਤੇ ਫਿਰ ਇਸ ਤਰ੍ਹਾਂ ਦੇ ਮੁਸਲਮਾਨ ਹੋਵੋ ਕਿ ਸਭ ਤੋਂ ਪਹਿਲਾਂ ਆਪਣੇ ਔਲੀਏ ਆਪਣੇ ਪੈਗੰਬਰ ਦੇ ਚਲਾਏ ਹੋਏ ਦੀਨ ਅਵਲ ਔਲ ਦੀਨ ਕਰ ਬੈਠਾ, ਸਭ ਤੋਂ ਪਹਿਲਾਂ ਆਪਣੇ ਔਲੀਏ ਦੇ ਚਲਾਏ ਹੋਏ ਦੀਨ ਨੂੰ, ਉਸ ਦੇ ਮਜ਼ਹਬ ਨੂੰ, ਧਰਮ ਨੂੰ ਮਿੱਠਾ ਕਰਕੇ ਮੰਨ ਕੇ, ਜਿਵੇਂ ਮਸਕਲ ਦੇ ਨਾਲ ਜੰਗਾਲ ਲਾਈਦਾ ਹੈ, ਇੱਦਾਂ ਆਪਣੇ ਅੰਦਰੋਂ ਜਿਹੜੀ ਮੈਲ ਹੈ ਉਸ ਮਾਇਲ ਨੂੰ, ਹਉਮੈ ਨੂੰ, ਅਹੰਕਾਰ ਨੂੰ ਧੋ ਕੇ ਮਲ ਕੇ ਉਤਾਰਨਾ ਕਰੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਸੀਤ ਦੱਸੀ ਹੈ ਵੀ ਮਸੀਤ ਕਿਹੜੀ ਚ ਬੈਠਣਾ। ਮੇਹਰ ਦੀ ਮਸੀਤ ਹੋਵੇ, ਸਭ ਤੇ ਦਇਆ ਕਰਨੀ। ਸਿਦਕ ਦਾ ਮੁਸੱਲਾ ਹੋਵੇ ਜਿਹਦੇ ਤੇ ਬੈਠ ਕੇ ਨਮਾਜ਼ ਪੜ੍ਹਦੇ, ਉਹਨੂੰ ਮੁਸੱਲਾ ਆਖਦੇ। ਪਾਤਸ਼ਾਹ ਕਹਿੰਦੇ ਸਿਦਕ ਦਾ ਭਰੋਸੇ ਦਾ ਮੁਸੱਲਾ ਵਿਛਾਉਣਾ ਹੈ, ਤੇ ਹੱਕ ਦਾ ਖਾਣਾ, ਹਲਾਲ ਦਾ ਖਾਣਾ ਇਹ ਕੁਰਾਨ ਪੜ੍ਹਨ ਦੇ ਤੁੱਲ ਹੈ। ਸ਼ਰਮ ਕਰਨੀ ਭੈੜੇ ਕਰਮਾਂ ਤੋਂ ਇਹ ਸੁਨਤ ਕਰਨੀ ਹੈ। ਸ਼ੀਲ ਸੁਭਾਅ ਬਣਾ ਕੇ ਰੱਖਣਾ, ਇਹ ਰੋਜ਼ੇ ਰੱਖਣੇ ਨੇ। ਔਰ ਸ਼ੁਭ ਕਰਮਾਂ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ ਪੜ੍ਹਨੀ ਹੈ, ਸ਼ੁਭ ਕਰਮ ਕਰਨੇ। ਤਸਬੀ ਉਹ ਆਪਣੇ ਹੱਥ 'ਚ ਰੱਖਣੀ ਹੈ ਕਿ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਪਾ ਜਾਈਏ। ਮਹਾਰਾਜ ਜੀ ਕਹਿੰਦੇ ਜੇ ਇਹੋ ਜਿਹਾ ਤੁਸੀਂ ਆਪਣੇ ਦੀਨ ਦੇ ਚਿੰਨ੍ਹ ਧਾਰਨ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਹੋ। ਇਹ ਬਚਨ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੇ, ਸਤਿਗੁਰਾਂ ਦੇ ਕਹੇ ਬਚਨਾਂ ਦਾ ਕਿਸੇ ਕੋਲ ਜਵਾਬ ਨਹੀਂ ਸੀ। ਇਧਰ ਭਾਈ ਮਨ ਸੁਖ ਜੀ ਜੋ ਲਾਹੌਰ 'ਚ ਚੰਗੇ ਸ਼ਾਹੂਕਾਰ ਦੁਕਾਨਦਾਰ ਸਨ, ਭਾਈ ਭਗੀਰਥ ਜੀ ਦੇ ਨਾਲ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇੱਥੇ ਪਹੁੰਚੇ। ਗੁਰੂ ਸਾਹਿਬ ਨੇ ਹੁਕਮ ਕੀਤਾ, ਜਾਓ ਮਨਸੁਖ ਜੀ ਸਿੰਗਲਾ ਦੀਪ ਦੇ ਟਾਪੂ ਤੇ ਜਾ ਕੇ ਵਪਾਰ ਕਰੋ, ਉੱਥੇ ਤੁਹਾਨੂੰ ਬੜਾ ਵੱਡਾ ਮੁਨਾਫਾ ਹੋਵੇਗਾ, ਤੇ ਉੱਥੇ ਜਾ ਕੇ ਤੁਸੀਂ ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੋਜ਼ ਸਾਰਿਆਂ ਵਿੱਚ ਵੰਡਣੀ। ਭਾਈ ਮਨਸੁਖ ਨੂੰ ਇਸ ਤਰ੍ਹਾਂ ਪ੍ਰੇਰਨਾ ਕਰਕੇ ਸਿੰਗਲਾ ਦੀਪ ਭੇਜ ਦਿੱਤਾ ਹੈ, ਕਿਉਂਕਿ ਮਹਾਰਾਜ ਜੀ ਹੁਣ ਸਿੰਗਲਾ ਦੀਪ ਦੇ ਟਾਪੂ ਤੇ ਰਾਜੇ ਸ਼ਿਵਨਾਭ ਵਰਗਿਆਂ ਦੇ ਅੰਦਰ ਵੀ ਗੁਰਸਿੱਖੀ ਦੀ ਜਾਗ ਲਾਉਣਾ ਚਾਹੁੰਦੇ ਨੇ। ਉਹਦੇ ਵਿੱਚ ਸਬੱਬ ਬਣਾ ਦਿੱਤਾ ਭਾਈ ਮਨਸੁਖ ਨੂੰ। ਇਹ ਕਥਾ ਹੁਣ ਤੱਕ ਆਪ ਜੀ ਨੇ ਸਰਵਣ ਕੀਤੀ ਹੈ। ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਹੈ। ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰੀਏ, ਏਕਾਗਰਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਨਰਾਜ ਛੰਦ ਮਰਾਲ ਬਾਹਿਨੀ ਕਿਰਪਾਲ ਹੱਥ ਜੋਰ ਬੰਦਨਾ।
ਵਾਹਿਗੁਰੂ ਪਰਮੇਸ਼ਰ ਦੀ ਇੱਕ ਸ਼ਕਤੀ ਹੈ ਬਾਣੀ, ਜਿਸ ਬਾਣੀ ਤੋਂ ਸੰਸਾਰ ਦੀ ਉਤਪਤੀ ਕਰਦਾ ਹੈ, ਉਸ ਬਾਣੀ ਦੀ महिमा कर रहे भाई संतोख सिंह जी उस वाणी का मंगला चरण कर रहे ने। जो हंस ते सवारी करन वाली है उस मराल वाहिनी नू मेरे हाथ जोड़ के उस दे चरणा दे विच बंदना है।
कहो कथा विचार चार तीन तात कंदना।
ते मैं भली प्रकार नल विचार करके महाराज गुरु नानक साहब जी दी जो पवित्र पावन कथा है जिस नू करन ते सुनन दे नाल तिन्ने ताप निवृत हो जांदे हन, तिन्ने पाप नष्ट हो जांदे, तिन्ने ताप नष्ट हो जांदे ने। ऐसी सुंदर कथा महाराज गुरु नानक साहब जी दी विचार के कथन करदा हां।
ध्यान धार बार बार सार दास रूप को।
वाहिगुरु परमेश्वर अकाल पुरख जी दी जो प्रचंड शक्ति है वाणी रूप उस दा ध्यान मैं अपने हिरदे च धारण करके उस दे स्वरूप नू अपने हिरदे च धारण करके
सुजात को प्रसाद पाए से मुखी अनूप को।
जिस प्रभु अकाल पुरख परमेश्वर दी कृपा नू प्राप्त करके श्रेष्ठ मुखी से मुखी कहंदे ने श्रेष्ठ मत नू भली मत नू भली मत प्राप्त हुंदी है उस श्रेष्ठ मती नू धारण करके जगत गुरु पातशाह श्री गुरु नानक देव साहब जी महाराज जी दी पवित्र पावन कथा नू मैं कथन करदा हां।
दोहेरा बाकी श्री गुर की जीती मूले शुद्ध सुन सोए।
बाबा मूल चंद जी जो पहले ही बटाले तो सुल्तानपुर साहब आए हुए सन अपनी धी माता सुलखणी जी दे ग्रह विखे रह रहे सी। पता लग्या कि नानक जी दे मोदी खाने दे हिसाब किताब चो इना दे 760 रुपये इना वल वधे ने जेड़े नवाब कोलो लैने हन दौलत खां कोलो। बाबे मूल चंद ने आख्या भी वह 760 रुपये का हक तो नानक दे परिवार का बनदा है। ये विचार करके बाबा मूल चंद जी के 760 रुपये जो नानक दे मोदी खाने विच वधे हुए हन
लैन हेत तिन को तबै गयो लोभ मैं होए।
उस 760 रुपया नू लैण वास्ते के मन च कुछ लालच रख के भी चलो 760 रुपया घर विच आएगा मेरी धी ते मेरे दोतरियां दा जेड़ा खर्चा है घर दा वह चंगा चल जाएगा। ए विचार करके बाबा मूल चंद जी उस 760 रुपये लैण वास्ते नवाब दौलत खां दे कोल एदे दरबार दे विच आए हन।
नाराज छंद गयो समूल चंद भूल पेद नाए जानिया।
बाबा मूल चंद जी जेड़े भुले हुए ने महाराज जी दा भेद नहीं जाने बाबे मूल चंद दे सामने किवें ओ पंडित महाराज जी दे चरनी ढह पिया सी अखा नाल वेख्या भी है पर फिर भी पड़दा पिया होया महाराज जी का भेद बाबा मूल चंद जी नहीं समझ सके। गुरु साहब जी की महिमा तो अणजाण होए ने कि जेडे तीन दिन पानी दे विच वेई च रहे ने उत्थे किथे रहे ने की करदे रहे ने इहदे बारे भी नहीं जाण सके। कहिंदे बाबा मूल चंद जी केवल मोह दे भुलेवे च भुले होए उन्हां नूं अपनी धी दा माता सुलखणी दा ही दुख नजर आउंदा उहदे तों बिना होर कुछ नजर नहीं आ रहा।
पुकार कै नवाब पास बैनियों बखानिया।
वो पुकार करन वास्ते नवाब दौलत खां दे कोल बाबा मूल चंद जी गए ते पुकार करदिआं होइआं उच्ची उच्ची आवाज विच नवाब दौलत खां दे दरवाजे कोल इह कहण लगे
न्याए मोर कीजिए सवाब जाने आपनो।
कहण लगा नवाब साहब दुआई होवे दुआई होवे। ते पुकार करन दा उस समय दा ढंग सी तो जाके बाबा मूल चंद जी नवाब दौलत खां दे दरवाजे ते खलो के आवाज मार दे नवाब साहब तुसी इस नगर दे नवाब हो इस नगर दे राजे हो ते राजे दा काम हुंदा न्याय करना किसे नाल अन्याय ना होण देना। तुसी इस नगर दे राजे हो न्याय करन वाले हो ते मेरा भी न्याय करो एदे विच मेरा सवाब जानो।
कुनीत भोप कृतना तजंत भोर पापनो।
जिहड़ी कुनीति हुंदी है भैड़ी नीति ओ राजे दा काम नहीं हुंदा करना। राजे दा काम तां हुंदा भी श्रेष्ठ नीति दा धारनी होना ਭਲੀ ਨੀਤੀ ਦਾ ਧਾਰਨੀ ਹੋਣਾ, ਤੁਸੀਂ ਰਾਜਾ ਹੋ ਤੇ ਇਹੋ ਜਿਹੀ ਕੁਨੀਤ ਨਾ ਹੋਣ ਦਿਓ, ਕਿਉਂਕਿ ਜੇਕਰ ਰਾਜੇ ਦੇ ਰਾਜ ਦੇ ਵਿੱਚ ਕੁਨੀਤੀ ਹੁੰਦੀ ਹੋਵੇ ਤੇ ਉਹਦਾ ਬੜਾ ਵੱਡਾ ਭਾਰੀ ਪਾਪ ਉਸ ਰਾਜੇ ਦੇ ਮੱਥੇ ਤੇ ਲੱਗਦਾ ਹੈ, ਕਿਉਂਕਿ ਰਾਜੇ ਦਾ ਹੁਕਮ ਉਸ ਰਾਜ ਵਿੱਚ ਚੱਲਦਾ ਹੋਵੇ ਤੇ ਉਸ ਦੇ ਰਾਜ ਦੇ ਵਿੱਚ ਹੀ ਕੁਨੀਤੀ ਹੋਵੇ, ਭੈੜਾ ਕਰਮ ਹੋਵੇ, ਉਹਦਾ ਬੜਾ ਵੱਡਾ ਦੋਸ਼ ਜਿਹੜਾ ਹੈ ਉਹ ਰਾਜੇ ਦੇ ਮੱਥੇ ਤੇ ਲੱਗਦਾ ਹੈ।
ਅੜਿਲ ਸੁਣ ਕਰ ਸ਼ਰਨ ਨਵਾਬ ਭਨੈ ਤੂੰ ਕੌਣ ਹੈ।
ਬਾਬੇ ਮੂਲ ਚੰਦ ਨੇ ਜਦੋਂ ਜਾ ਕੇ ਇਸ ਤਰ੍ਹਾਂ ਪੁਕਾਰ ਕੀਤੀ, ਨਵਾਬ ਜੀ ਨਿਆ ਕਰੋ, ਨਿਆ ਕਰੋ, ਅਨਿਆ ਨਾ ਹੋਣ ਦਿਓ, ਅਨਿਆ ਹੋਵੇਗਾ ਤੇ ਤੁਹਾਡੇ ਤੇ ਭਾਰੀ ਕਲੰਕ ਲੱਗੇਗਾ। ਨਵਾਬ ਨੇ ਅਚਨਚੇਤ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਨਵਾਬ ਉਸ ਵੇਲੇ ਬਾਬੇ ਮੂਲ ਚੰਦ ਨੂੰ ਕਹਿਣ ਲੱਗਾ, ਕਿਉਂਕਿ ਪਹਿਲਾਂ ਕਦੇ ਉਹਨੇ ਵੇਖਿਆ ਨਹੀਂ ਸੀ ਬਾਬੇ ਮੂਲ ਚੰਦ ਨੂੰ, ਪਹਿਲੀ ਵਾਰ ਮੁਲਾਕਾਤ ਹੋ ਰਹੀ ਸੀ। ਬਾਬੇ ਮੂਲ ਚੰਦ ਨੂੰ ਕਹਿਣ ਲੱਗੇ, ਜੀ ਤੁਸੀਂ ਕੌਣ ਹੋ?
ਕਿਸ ਪਰ ਕਰਤ ਪੁਕਾਰ, ਨਾਮ ਕਹੋ ਜੋਨ ਹੈ।
ਇਹਦੇ ਵਾਸਤੇ ਪੁਕਾਰ ਕਰ ਰਹੇ ਹੋ? ਕਿਸੇ ਦੇ ਖਿਲਾਫ਼ ਪੁਕਾਰ ਕਰ ਰਹੇ ਹੋ? ਦੱਸੋ ਕਿਸ ਵਾਸਤੇ ਪੁਕਾਰ ਕਰ ਰਹੇ ਹੋ, ਔਰ ਨਾਮ ਉਹਦਾ ਕੀ ਹੈ, ਤੁਹਾਡਾ ਕੀ ਨਾਮ ਹੈ?
ਕੇ ਦੁੱਖ ਦੀਨੋ ਤੋਏ ਸੁਪੇਵ ਪਨੀਜੀਏ।
ਤੁਹਾਨੂੰ ਦੁੱਖ ਕਿਹਨੇ ਦਿੱਤਾ ਹੈ? ਕਿਸ ਨੇ ਤੁਹਾਨੂੰ ਸਤਾਇਆ ਮੇਰੇ ਰਾਗ ਦੇ ਵਿੱਚ? ਦੱਸੋ, ਤੁਹਾਡੇ ਅੰਦਰ ਬੜਾ ਭਾਰੀ ਦੁੱਖ ਜਾਪਦਾ ਹੈ, ਦੱਸੋ ਆਪਣੇ ਅੰਦਰ ਦਾ ਭੇਦ ਬੋਲ ਕੇ ਕਿ ਤੁਸੀਂ ਕਿਹਦੇ ਤੋਂ ਦੁਖੀ ਹੋ, ਕਿਹਦੇ ਤੇ ਪੁਕਾਰ ਕਰ ਰਹੇ ਹੋ, ਕੀ ਨਾਂ ਹੈ ਤੁਹਾਡਾ, ਔਰ ਕਿਹਦੇ ਖਿਲਾਫ਼ ਪੁਕਾਰ ਕਰਨਾ ਚਾਹੁੰਦੇ ਹੋ?
ਕਰੋਨੇ ਆਏ ਤੁਮਾਰ ਵਿਰਸਾ ਕਹਿ ਦੀਜੀਏ।
ਲੱਗੇ ਬਜ਼ੁਰਗੋ, ਮੈਂ ਤੁਹਾਡਾ ਨਿਆ ਕਰਾਂਗਾ, ਤੁਸੀਂ ਆਪਣੀ ਪੀੜਾ ਦੱਸੋ। ਮੈਨੂੰ ਪਤਾ ਤਾਂ ਲੱਗੇ ਵੀ ਮੇਰੇ ਰਾਗ ਦੇ ਵਿੱਚ ਅਨਿਆ ਹੋਇਆ ਕਿਵੇਂ ਹੈ, ਤੇ ਤੁਸੀਂ ਦੱਸੋਗੇ ਆਪਣੀ ਵਿਰਸਾ, ਆਪਣੀ ਪੀੜਾ, ਆਪਣੀ ਵੇਦਨ, ਤੇ ਮੈਂ ਤੁਹਾਡਾ ਨਿਆ ਕਰਾਂਗਾ।
ਨਾਨਕ ਮੋਦੀ ਤੋਰ ਸਸਰ ਤੇ ਜਾਨੀ ਹੈ।
ਬਾਬਾ ਮੂਲ ਚੰਦ ਜੀ ਅੱਗੋਂ ਬੋਲੇ, ਕਹਿਣ ਲੱਗੇ ਨਵਾਬ ਸਾਹਿਬ, ਨਾਨਕ ਉਹਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡਾ ਮੋਦੀ, ਤੁਹਾਡੇ ਮੋਦੀ ਖਾਨੇ ਦੇ ਵਿੱਚ ਉਹ ਮੋਦੀ ਦੀ ਕਿਰਤ ਕਰਦੇ ਰਹੇ ਨੇ, ਤੇ ਜਿਹੜੇ ਤੁਹਾਡੇ ਮੋਦੀ ਨਾਨਕ ਜੀ ਨੇ, ਮੈਂ ਉਹਨਾਂ ਦਾ ਰਿਸ਼ਤੇ ਚ ਸਹੁਰਾ ਲੱਗਦਾ ਹਾਂ। ਬਾਬਾ ਮੂਲ ਚੰਦ ਜੀ ਹੁਣ ਆਪਣੀ ਪਹਿਚਾਣ ਦੱਸਣ ਲੱਗੇ। ਪਹਿਲੇ ਇੱਕ ਵਾਰੀ ਉਹਦਾ ਧਿਆਨ ਆਪਣੇ ਵੱਲ ਖਿੱਚ ਲਿਆ, ਕਿਸੇ ਨੂੰ ਆਪਣੀ ਗੱਲ ਕਹਿਣੀ ਹੋਵੇ ਤਾਂ ਪਹਿਲਾਂ ਉਹਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਨਾ ਪੈਂਦਾ, ਆਪਣੇ ਵੱਲ ਖਿੱਚਣਾ ਪੈਂਦਾ। ਬਾਬੇ ਮੂਲ ਚੰਦ ਨੇ ਪਹਿਲਾਂ ਜਦੋਂ ਦੂਰੋਂ ਹੀ ਆਖਿਆ ਨਵਾਬ ਸਾਹਿਬ ਦੁਆਈ ਹੋਵੇ, ਦੁਆਈ ਹੋਵੇ, ਉਹਦਾ ਧਿਆਨ ਸੁੱਤੇ ਸਿੱਧ ਖਿੱਲੇ ਖਿੱਚਿਆ ਗਿਆ ਸੀ। ਬਾਬਾ ਮੂਲ ਚੰਦ ਜੀ ਕਹਿੰਦੇ, ਨਾਨਕ ਜੋ ਤੁਹਾਡਾ ਮੋਦੀ ਹੈ, ਮੈਂ ਉਹਦਾ ਸਹੁਰਾ ਹਾਂ।
ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀਏ।
ਉਹਦੇ ਤੇ ਪੁਕਾਰ ਕਰਨ ਵਾਸਤੇ ਆਇਆ ਤੁਹਾਡੇ ਕੋਲ, ਇਹ ਤੁਸੀਂ ਗੱਲ ਨੂੰ ਚੰਗੀ ਤਰ੍ਹਾਂ ਪਹਿਚਾਣ ਲਓ।
ਸੁਣ ਸ਼ਰਨਨ ਮਮ ਬੈਨ ਵਿਚਾਰ ਕਰੀ ਜੀਏ।
ਗੱਲ ਮੈਂ ਤੁਹਾਨੂੰ ਕਹਿਣੀ ਹੈ, ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਤੁਸੀਂ ਉਹਦੀ ਵਿਚਾਰ ਕਰੋ ਵੀ ਕਿਹਦਾ ਕਸੂਰ ਹੈ। ਮੇਰਾ ਨਾਮ ਮੂਲ ਚੰਦ ਹੈ, ਮੈਂ ਰੰਧਾਵਿਆਂ ਦਾ ਪਟਵਾਰੀ ਹਾਂ, ਅਹਿੱਤੇ ਰੰਧਾਵੇ ਦਾ, ਤੇ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਕਹਿਣ ਵਾਸਤੇ ਪੁਕਾਰ ਕਰਨ ਲਈ ਆਇਆ ਹਾਂ, ਉਹਨੂੰ ਗਉ ਨਾਲ ਧਿਆਨ ਨਾਲ ਸੁਣ ਕੇ ਤੁਸੀਂ ਉਹਦੀ ਵਿਚਾਰ ਕਰੋ।
ਬਹਰੋਂ ਨੀ ਆਏ ਨਬੇੜ ਸੁਜਸ ਜਗ ਲੀਜੀਏ।
ਇਸ ਗੱਲ ਨੂੰ ਸੁਣ ਕੇ ਚੰਗੀ ਤਰ੍ਹਾਂ ਵਿਚਾਰ ਕੇ ਨਿਆ ਕਰੋ, ਤੇ ਨਿਆਏ ਕਰਕੇ ਉਹਨੂੰ ਚੰਗੀ ਤਰ੍ਹਾਂ ਨਿਬੇੜਾ ਕਰ ਦਿਓ। ਜੇ ਤਾਂ ਤੁਸੀਂ ਨਿਆ ਕਰੋਗੇ ਤੇ ਤੁਹਾਡਾ ਇਹ ਸੰਸਾਰ ਚ ਸੁਜਸ ਹੋਵੇਗਾ ਵੀ ਨਵਾਬ ਸਾਹਿਬ ਨੇ ਆਪਣੇ ਰਾਜ ਵਿਚ ਕਿਸੇ ਨਾਲ ਅਨਿਆਏ ਨਹੀਂ ਹੋਣ ਦਿੱਤਾ। ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਇਹਦਾ ਨਿਆ ਕਰੋ, ਜੇ ਨਿਆ ਕਰੋਗੇ ਤੇ ਤੁਹਾਡਾ ਸਾਰੇ ਜਗਤ ਵਿਚ ਸੁਜਸ ਹੋਵੇਗਾ।
ਦੋਹੇਰਾ ਸੁਣ ਸ਼੍ਰੀ ਨਾਨਕ ਨਾਮ ਕੋ ਲੀਨੋ ਨਿਕਟ ਹਕਾਰ।
ਨਵਾਬ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ ਵੀ ਇਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਨੇ, ਤੋ ਸੁਣ ਕੇ ਨਵਾਬ ਨੇ ਉਸੇ ਵੇਲੇ ਆਖਿਆ, ਆਜੋ ਬਾਬਾ ਜੀ ਮੂਲ ਚੰਦ ਜੀ ਅੱਗੇ ਆਜੋ, ਨੇੜੇ ਆਜੋ। ਪਹਿਲਾਂ ਕੁਝ ਦੂਰੀ ਤੇ ਖਲੋ ਕੇ ਗੱਲ ਕਹਿ ਰਹੇ ਸਨ। ਮਹਾਰਾਜ ਜੀ ਦਾ ਨਾਂ ਸੁਣ ਕੇ ਨਵਾਬ ਨੇ ਉਸੇ ਵੇਲੇ ਬਾਬੇ ਮੂਲ ਚੰਦ ਜੀ ਨੂੰ अपने कोल सद लिया, कोल बुला लिया।
कैसे करत पुकार तू मोए समझाए उचार।
बाबा मूल चंद जी एदा दसो भी तुसी ए पुकार किवें कर रहे हो, सारी गल मैनू समझाओ कि तुहाडी पुकार करन दा कारण की है, नानक ने भला तुहाडा की बिगाड़ दिता है ते तुसी उना दे खिलाफ पुकार करन वास्ते आए प्रतीत हुंदे हो, दसो तुसी की पुकार करना चाहुंदे हो।
नाराज छंद जो सात सह के सात दाम ताए जान छेक तो।
उसे वेले बाबा मूल चंद जी ने अपनी गल छेड़ ली, जिस करके आए सन कहन लगे नवाब साहब तुहाडे मोदी खाने विच नानक जी मोदी सन, उना दा हिसाब किताब हुंदा, उदे विच पता लगे भी तुहाडे वल नानक दे 760 रुपये बाकी वधे हन, जेडे तुसी उना नू देने ने ओ 760 रुपये जो तुहाडे वल वधे हन।
नवाब राए दे उताए सात नार देख तो।
हुण तुसी न्या करके ना ओ जेड़ा 760 रुपया है ओ नानक दी घरवाली और ओदे बच्चियां नू दे दे, ਤਾਂ ਜੋ ਉਹਨਾਂ ਦੀ ਪਰਵਰਿਸ਼ ਸਹੀ ਢੰਗ ਨਾਲ ਹੋ ਸਕੇ। ਉਹ ਹੱਕਦਾਰ ਵੀ ਨੇ 760 ਰੁਪਏ ਦੇ। ਜੇ ਨਾਨਕ ਬਿਲਕੁਲ ਫਕੀਰ ਸਾਈ ਲੋਕ ਹੀ ਹੋਵੇ, ਉਹਦਾ ਗ੍ਰਿਸ਼ਤੀ ਮਾਰਗ ਨਾ ਉਹਨੇ ਧਾਰਨ ਕੀਤਾ ਹੋਵੇ, ਫਿਰ ਤਾਂ ਮੰਨੀ ਦਾ ਵੀ 760 ਰੁਪਈਏ ਫਕੀਰਾਂ ਨੂੰ ਦਾਨ ਕਰ ਦਿਓ, ਵੀ ਉਹਦਾ ਪਿੱਛੇ ਕੋਈ ਵਾਲੀ ਵਾਰਸ ਨਹੀਂ। ਪਰ ਜੇ ਉਹਦੇ ਬੱਚੇ ਨੇ ਘਰ ਵਾਲੀ ਹੈ ਤੇ ਫਿਰ ਨਵਾਬ ਸਾਹਿਬ ਨਿਆਏ ਕਰਨਾ ਤਾਂ ਇਹੀ ਬਣਦਾ ਹੈ ਕਿ ਉਹ 760 ਰੁਪਈਏ ਤੁਸੀਂ ਉਹਨਾਂ ਦੀ ਘਰਵਾਲੀ ਤੇ ਬੱਚਿਆਂ ਨੂੰ ਦੇ ਦਿਓ।
ਵਿਚਾਰ ਕਰਦੇ ਨਿਆਏ ਹਨ ਬੁਝ ਲੀਜੀਏ।
ਚੱਲ ਤੁਸੀਂ ਵੀ ਆਪਣੇ ਹਿਰਦੇ ਚ ਵਿਚਾਰੋ ਤੇ ਆਪਣੇ ਚੰਗੇ ਸਿਆਣੇ ਵਜ਼ੀਰਾਂ ਨੂੰ ਵੀ ਬੁਲਾ ਕੇ ਪੁੱਛ ਲਓ ਵੀ ਉਹ ਵੀ ਤੁਹਾਨੂੰ ਕੀ ਰਾਏ ਦਿੰਦੇ ਨੇ। ਜੇ ਤੁਸੀਂ ਇਕੱਲੇ ਨਹੀਂ ਵਿਚਾਰਨਾ ਚਾਹੁੰਦੇ ਤੇ ਆਪਣੇ ਵਜ਼ੀਰਾਂ ਨੂੰ ਵੀ ਸੱਦ ਲਓ, ਜਿਹੜੇ ਤੁਹਾਨੂੰ ਚੰਗੀ ਨੇਕ ਸਲਾਹ ਦੇਣ ਵਾਲੇ ਹੋਣ, ਉਹਨਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਵਿਚਾਰ ਪੁੱਛ ਕੇ ਫਿਰ ਤੁਸੀਂ ਇਹ ਚੰਗਾ ਨਿਆ ਕਰੋ।
ਪਨੰਤ ਮੂਲ ਚੰਦ ਯੋ ਪੁਕਾਰੀਆ ਲਖੀ ਜੀਏ।
ਬਾਬਾ ਮੂਲ ਚੰਦ ਜੀ ਕਹਿੰਦੇ ਮੈਂ ਤਾਂ ਇਹ ਪੁਕਾਰ ਕਰਨ ਵਾਸਤੇ ਤੁਹਾਡੇ ਕੋਲ ਆਇਆ ਜੇ ਤੁਸੀਂ ਸੁਣੋਗੇ, ਜੇ ਤੁਸੀਂ ਨਿਆ ਕਰੋਗੇ ਫਿਰ ਤਾਂ ਤੁਸੀਂ ਰਾਜੇ ਹੋ, ਜੇ ਤੁਸੀਂ ਨਿਆ ਨਾ ਕਰੋਗੇ ਅਨਿਆ ਹੋਵੇਗਾ ਤੇ ਫਿਰ ਉਹਦੇ ਪਾਪ ਦਾ ਕਲੰਕ ਮਹਾਰਾਜ ਤੁਹਾਡੇ ਮੱਥੇ ਤੇ ਤਾਂ ਲੱਗਣਾ ਹੀ ਲੱਗਣਾ। ਮੈਂ ਤਾਂ ਕੇਵਲ ਤੁਹਾਡੇ ਚਰਨਾਂ ਚ ਇਹ ਪੁਕਾਰ ਕਰਨ ਵਾਸਤੇ ਆਇਆ ਹਾਂ।
ਨਵਾਬ ਸ਼ੋਨ ਮੈਂ ਸੁਣਨ ਮੈਨਕੋ ਹਲਾਏ ਹੋ।
ਜਦੋਂ ਬਾਬਾ ਮੂਲ ਚੰਦ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਨਵਾਬ ਦੌਲਤ ਖਾਂ ਨੇ ਸੁਣੀ। ਸੁਣ ਕੇ ਨਵਾਬ ਦੌਲਤ ਖਾਂ ਉਸ ਵੇਲੇ ਬੋਲਿਆ, ਜਵਾਬ ਦਿੰਦਿਆਂ ਕਹਿਣ ਲੱਗਾ,
ਕਹੀ ਸਰੋਜ ਨੈਣ ਨੇ ਫਕੀਰ ਕੋ ਖਵਾਏ।
ਨਵਾਬ ਦੇ ਮਨ ਵਿਚ ਵੀ ਕੁਝ ਕੁਝ ਸ਼ਰਧਾ ਸਤਿਗੁਰਾਂ ਪ੍ਰਤੀ ਬਣ ਚੁੱਕੀ ਸੀ। ਹੁਣ ਨਿਰਾਪੁਰਾ ਸ਼ਰਧਾ ਤੋਂ ਵੀ ਹੋਣਾ ਨਹੀਂ ਸੀ ਨਵਾਬ ਦੌਲਤ ਖਾਂ। ਕੀ ਬੋਲਿਆ? ਕਹਿਣ ਲੱਗਾ, ਬਾਬਾ ਮੂਲ ਚੰਦ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਗੱਲ ਕਹਿਣ ਤੋਂ ਸੁਣਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਉਹ ਵੀ ਦੱਸ ਦਿਆਂ ਜੋ ਨਾਨਕ ਜੀ ਮੈਨੂੰ ਕਹਿ ਗਏ ਨੇ। ਸਰੋਜ ਨੈਣ, ਸਰੋਜ ਨਾਮ ਹੈ ਕਮਲ ਦਾ, ਕਮਲ ਜੈਸੇ ਸੁੰਦਰ ਨੇਤਰ ਨੇ ਜਿਨ੍ਹਾਂ ਦੇ, ਤੇ ਕਮਲ ਨੈਣ ਸਤਿਗੁਰੂ ਜੀ ਮੈਨੂੰ ਇਹ ਕਹਿ ਗਏ ਨੇ ਜਦੋਂ 760 ਰੁਪਈਆ ਉਹਨਾਂ ਦੇ ਮੇਰੇ ਵੱਲ ਵਧੇ ਸਨ, ਤੇ ਉਸ ਵੇਲੇ ਕਮਲ ਨੈਣ ਸਤਿਗੁਰੂ ਜੀ ਮੈਨੂੰ ਇਹ ਕਹਿ ਗਏ ਸਨ ਕਿ ਇਹ 760 ਰੁਪਈਏ ਤੁਸੀਂ ਫਕੀਰਾਂ ਨੂੰ ਚੁਕਾ ਦਿਓ। ਉਹ ਕਹਿ ਗਏ ਸਨ ਕਿ ਜੇ ਤੇਰਾ ਇਮਾਨ ਪੱਕਾ ਹੈ, ਤੂੰ ਇਮਾਨ ਵਿਚ ਪੱਕਾ ਹੈ, ਇਹ 760 ਰੁਪਈਏ ਤੁਸੀਂ ਫਕੀਰਾਂ ਨੂੰ ਖਵਾ ਦੇਣਾ।
ਨਾ ਮਾਨ ਆਨ ਥਾਨ ਦਾਮ ਦਿਓ ਇਹ ਜਾਣੀਏ।
ਅਸੀਂ ਵੀ ਕੋਈ ਵੀ ਆ ਕੇ ਤੁਹਾਡੇ ਕੋਲੋਂ ਇਹ 760 ਰੁਪਈਏ ਮੰਗੇ ਤੁਸੀਂ ਨਹੀਂ ਦੇਣੇ, ਇਹ 760 ਰੁਪਈਆ ਖੁਦਾ ਦੇ ਨਾਂ ਤੇ ਤੁਸੀਂ ਫਕੀਰਾਂ ਨੂੰ ਦੇਣਾ, ਫਕੀਰਾਂ ਤੋਂ ਬਿਨਾਂ ਇਹ ਪੈਸੇ ਕਿਸੇ ਹੋਰ ਥਾਂ ਤੇ ਨਹੀਂ ਦੇਣੇ।
ਫਕੀਰ ਬ੍ਰਿੰਦ ਹੋਏ ਤੋ ਖਵਾਏ ਆਪ ਮਾਨੀਏ।
ਬਹੁਤ ਸਾਰੇ ਫਕੀਰ ਇਕੱਠੇ ਹੋ ਜਾਣ ਇਹ ਸੁਣ ਕੇ ਵੀ ਤੁਸੀਂ 760 ਰੁਪਈਆ ਦਾਨ ਕਰਨਾ ਤੇ ਉਹਨਾਂ ਫਕੀਰਾਂ ਨੂੰ ਸੱਦ ਕੇ ਤੁਸੀਂ ਉਹਨਾਂ ਨੂੰ ਭੋਜਨ ਛਕਾ ਦੇਣਾ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਦੇਣਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰ ਦੇਣਾ। ਏਦਾਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਕਮਲ ਲੈਣ ਸਤਿਗੁਰੂ ਜੀ ਹੁਕਮ ਕਰ ਗਏ ਸਨ।
ਭਇਓ ਹੈ ਭੂਰ ਬਾਵਰਾ ਕੇ ਪੂਤਨਾ ਸੁਤਾਏ ਮੈਂ।
ਬਾਬਾ ਮੂਲ ਚੰਦ ਜੀ ਜਦੋਂ ਕਿਹਾ ਨਾ ਨਵਾਬ ਨੇ ਵੀ ਏਦਾਂ ਫਕੀਰਾਂ ਨੂੰ ਚੁਕਾ ਦਿਓ ਜੇ, ਗੁਰੂ ਨਾਨਕ ਸਾਹਿਬ ਕਹਿ ਗਏ ਨੇ, ਤੋ ਸੁਣ ਕੇ ਬਾਬਾ ਮੂਲ ਚੰਦ ਜੀ ਕਹਿਣ ਲੱਗੇ, ਨਵਾਬ ਸਾਹਿਬ ਨਾਨਕ ਤਾਂ ਬਾਵਰਾ ਹੋ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੀ ਨਾ ਜਾਣੀ ਬਾਬੇ ਮੂਲ ਚੰਦ ਨੇ, ਕਹਿੰਦੇ ਭਇਓ ਸੋ ਭੂਰ ਬਾਵਰਾ, ਉਹ ਤਾਂ ਬੋਰੇ ਹੋ ਗਏ ਨੇ, ਜਾਂ ਏਦਾਂ ਜਾਪਦਾ ਵੀ ਕੋਈ ਭੂਤਣਾ ਉਹਨਾਂ ਦੇ ਸਰੀਰ ਚ ਪ੍ਰਵੇਸ਼ ਕਰ ਗਿਆ ਹੈ।
ਸੁਦੀ ਨਾ ਕੋਈ ਕਾਹੇ ਕੀ ਨਾ ਪੂਰਵਾਕ ਪ੍ਰਾਹੇ ਮੈਂ।
ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੋਝ ਹੀ ਨਹੀਂ ਰਹੀ ਸੰਸਾਰ ਦੀ ਵੀ ਕੀ ਕਰਨਾ ਕੀ ਨਹੀਂ ਕਰਨਾ। ਤੁਸੀਂ ਵੀ ਵੇਖਿਆ, ਸਾਰੇ ਨਗਰ ਨਿਵਾਸੀ ਵੀ ਵੇਖਦੇ ਨੇ ਵੀ ਉਹਨਾਂ ਨੂੰ ਤਾਂ ਕੋਈ ਸੋਝ ਹੀ ਨਹੀਂ। ਤੇ ਮੈਂ ਤੁਹਾਡੇ ਕੋਲ ਕੁਝ ਝੂਠ ਨਹੀਂ ਕਹਿ ਰਿਹਾ, ਇਹ ਗੱਲ ਪੁੱਛਣ ਵਾਸਤੇ ਤੁਸੀਂ ਨਗਰ ਦੇ ਕਿਸੇ ਵੀ ਬੰਦੇ ਨੂੰ ਬੁਲਾ ਕੇ ਪੁੱਛ ਸਕਦੇ ਹੋ ਵੀ ਨਾਨਕ ਨੂੰ ਕੋਈ ਭੂਤ ਪ੍ਰੇਤ ਚਿੰਬੜਿਆ ਕਿ ਨਹੀਂ ਚਿੰਬੜਿਆ, ਉਹਨੂੰ ਕੋਈ ਸੋਝੀ ਹੈ ਵੀ ਉਹ ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ। ਉਹਨਾਂ ਨੂੰ ਤਾਂ ਕੋਈ ਸੋਝੀ ਨਹੀਂ।
ਨਕੇਤ ਹੇਤ ਕੋ ਨਹੀਂ ਮਸਾਨ ਥਾਨ ਬੈਸੀਆ।
ਉਹਨਾਂ ਦਾ ਆਪਣਾ ਵਧੀਆ ਘਰ ਇਸ ਨਗਰ ਚ ਬਣਿਆ ਹੋਇਆ, ਤੇ ਆਪਣਾ ਘਰ ਛੱਡ ਕੇ ਸੋਹਣਾ ਮਹੱਲ ਛੱਡ ਕੇ ਤੇ ਬਾਹਰ ਸ਼ਮਸ਼ਾਨ ਭੂਮੀ ਚ ਮਸਾਨ ਭੂਮੀ ਚ ਚੌਂਕੜਾ ਲਾਈ ਬੈਠੇ ਨੇ। ਨਵਾਬ ਸਾਹਿਬ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਸਿਆਣਾ ਹੋਵੇਗਾ ਵੀ ਘਰ ਛੱਡ ਕੇ ਬਾਹਰ ਮੜੀਆਂ ਵਿਚ ਚੌਂਕੜਾ ਲਾਈ ਬੈਠੇ ਨੇ। ਤੁਸੀਂ ਆਖੋਗੇ ਨਾ ਵੀ ਉਹ ਬੋਰਾ ਹੈ, ਜੇ ਉਹਨੇ ਕਹਿ ਦਿੱਤਾ 760 ਰੁਪਇਆ ਫਕੀਰਾਂ ਨੂੰ ਦੇ ਦਿਓ, ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਉਹਦੀ ਗੱਲ ਮੰਨ ਲਓਗੇ। ਜੇ ਬੋਰੇ ਪੁਣੇ ਦੇ ਵਿਚ ਨਾ ਸਮਝੀ ਦੇ ਵਿਚ ਉਹਨਾਂ ਨੇ ਗੱਲ ਕਹਿ ਦਿੱਤੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਕਹੇ ਤੇ ਅਮਲ ਕਰੋਗੇ।
ਪਨੰਤ ਤੁੰਡ ਆਏ ਜੋ ਫਕੀਰ ਕੀਨ ਬੇਸੀਆ।
ਉਹਨੇ ਤਾਂ ਆਪ ਫਕੀਰਾਂ ਵਾਲਾ ਬੇਸ ਬਣਾ ਲਿਆ, ਜੋ ਮੂੰਹ ਵਿਚ ਆਉਂਦਾ ਹੈ ਉਹ ਬੋਲੀ ਜਾਂਦੇ ਨੇ, ਉਹਨਾਂ ਦੀ ਸਮਝ ਵਿਚ ਕੁਝ ਨਹੀਂ ਹੈ ਕਿ ਉਹ ਬੋਲ ਕੀ ਰਹੇ ਨੇ। ਮੈਂ ਤਾਂ ਖੁਦ ਕੋਲ ਜਾ ਕੇ ਸੁਣ ਕੇ ਆਇਆ, ਮੇਰੇ ਨਾਲ ਪੰਡਿਤ ਜੀ ਗਏ ਸਨ ਉਹਨਾਂ ਨੂੰ ਸਮਝਾਉਣ ਲਈ, ਪਤਾ ਨੀ ਕਿਹੜੀਆਂ ਕਿਹੜੀਆਂ ਗੱਲਾਂ ਉਹਨਾਂ ਨਾਲ ਕਰੀ ਜਾਂਦੇ ਸਨ, ਪਤਾ ਨੀ ਕੀ ਕਹਿੰਦੇ ਸੀ। ਰਾਮ ਰਵੰਤਾ ਜਾਣੀਆ ਇੱਕ ਮਾਈ ਭੋਗ ਕਰੇ, ਇਹੋ ਜਿਹੇ ਸ਼ਬਦ ਉਹਨਾਂ ਉਸ ਵੇਲੇ ਉਚਾਰਨ ਕੀਤੇ, ਮੈਨੂੰ ਤਾਂ ਸਮਝ ਨਹੀਂ ਸੀ ਆਉਂਦੇ। ਜੋ ਉਹਨਾਂ ਦੇ ਮੂੰਹ ਵਿਚ ਆਉਂਦਾ ਹੈ ਉਹੀ ਬੋਲੀ ਜਾਂਦੇ ਨੇ।
ਨਵਾਬ ਬੈਨ ਤਾਂ ਸੁਣੇ ਸੁਚਿੰਤ ਜੀ ਤੋਂ ਐ ਰਿਓ।
ਨਵਾਬ ਨੇ ਜਿਸ ਵੇਲੇ ਗੱਲ ਸੁਣੀ ਬਾਬੇ ਮੂਲ ਚੰਦ ਦੀ, ਹੁਣ ਉਹ ਥੋੜਾ ਜਿਹਾ ਮਜਬੂਰ ਹੋਇਆ ਸੋਚਣ ਲਈ, ਸਚਿੰਤ ਹੋਇਆ, ਚਿੰਤਾ ਸਹਿਤ ਹੋ ਕੇ ਆਪਣੇ ਚਿੱਤ ਵਿਚ ਸੋਚਦਾ।
ਗਹੀ ਫਨੀ ਚ ਚੂੰਦਰੀ ਤਜੀ ਨਾ ਖਾਏ ਯੋ ਬਯੋ।
ਨਵਾਬ ਵਾਸਤੇ ਹੁਣ ਇਹ ਗੱਲ ਬਣ ਗਈ ਵੀ ਜਿਵੇਂ ਸੱਪ ਨੇ ਚਚੁੰਦਰ ਮੂੰਹ ਚ ਪਕੜ ਲਈ ਹੋਵੇ, ਛੱਡਦਾ ਅੰਨਾ ਹੁੰਦਾ ਤੇ ਖਾਂਦਾ ਤੇ ਕੋੜ ਹੁੰਦਾ, ਉਹ ਹਾਲ ਹੁਣ ਨਵਾਬ ਦਾ ਬਣ ਗਿਆ। ਜੇ ਦਾਨ ਕਰਦਾ ਫਕੀਰਾਂ ਨੂੰ ਤੇ ਦੂਜੇ ਪਾਸੇ ਅਨਿਆ ਹੋ ਰਿਹਾ ਵੀ ਗੁਰੂ ਨਾਨਕ ਸਾਹਿਬ ਦੇ ਬੱਚੇ ਨੇ ਉਹਨਾਂ ਦੀ ਘਰਵਾਲੀ ਹੈ, ਤੇ ਜੇ ਉਹ 760 ਰੁਪਇਆ ਦੇ ਦਿੰਦਾ ਫਕੀਰਾਂ ਨੂੰ ਨਹੀਂ ਖਵਾਉਂਦਾ ਤੇ ਖੁਦਾ ਦਾ ਦੇਣਦਾਰ ਹੁੰਦਾ। ਨਵਾਬ ਵਾਸਤੇ ਹੁਣ ਸਮੱਸਿਆ ਬਣ ਗਈ, ਉਹਦੇ ਵਾਸਤੇ ਬੜੀ ਵੱਡੀ ਵਿਡੰਬਨਾ ਬਣ ਗਈ, ਕਿਉਂਕਿ ਮਹਾਰਾਜ ਜੀ ਨੇ ਸਿੱਧਾ ਪਹਿਲਾਂ ਹੀ ਕਹਿ ਦਿੱਤਾ ਸੀ ਜੇ ਤੂੰ ਇਮਾਨ ਦਾ ਸੱਚਾ ਹੈ ਤੇ ਫਿਰ ਇਹ 760 ਰੁਪਇਆ ਖੁਦਾ ਦੇ ਨਾਂ ਤੇ ਫਕੀਰਾਂ ਨੂੰ ਖਵਾ ਦੇ। ਹੁਣ ਦੋਹਾਂ ਪਾਸੇ ਦੇਣਦਾਰ ਹੈ, ਸਮਾਜ ਦੇ ਪੱਖ ਤੇ ਵੇਖੇ ਤੇ ਤਾਂ ਵੀ ਬੜਾ ਵੱਡਾ ਅਨਿਆ ਹੁੰਦਾ, ਤੇ ਜੇ ਧਾਰਮਿਕ ਪੱਖ ਦੇ ਵੇਖੇ ਤੇ ਤਾਂ ਵੀ ਬੜਾ ਵੱਡਾ ਅਨਿਆ ਹੁੰਦਾ। ਇਸ ਵਾਸਤੇ ਕਹਿੰਦੇ ਨਵਾਬ ਦੌਲਤ ਖਾਂ ਵਾਸਤੇ ਸਮੱਸਿਆ ਬਣ ਗਈ।
ਫਕੀਰ ਕੋ ਨਾ ਦਿਓ ਮੈਂ ਸੁਤਾਏ ਕੋ।
ਜੇ ਮੈਂ ਫਕੀਰਾਂ ਨੂੰ ਦਾਨ ਨਾ ਦਿੱਤਾ, ਨਵਾਬ ਸੋਚਦਾ ਤੇ ਨਾਲ ਕਹਿਣ ਵੀ ਲੱਗਾ ਕਿ ਜੇ ਮੈਂ ਫਕੀਰਾਂ ਨੂੰ ਨਾ ਦਿੱਤਾ ਤੇ ਫਿਰ ਮੈਨੂੰ ਡਰ ਆਉਂਦਾ ਖੁਦਾ ਦਾ, ਕਿਉਂਕਿ ਖੁਦਾ ਤੋਂ ਸਦਾ ਡਰਨਾ ਚਾਹੀਦਾ, ਖੁਦਾ ਦਾ ਸਦਾ ਭੈ ਰੱਖਣਾ ਚਾਹੀਦਾ। ਵਿਦਵਾਨ ਵੀ ਇਸ ਗੱਲ ਦਾ ਕਸਨ ਕਰਦੇ ਨੇ ਸ਼ਾਹ ਮੁਹੰਮਦ ਦਾ, ਡਰੀਏ ਉਸ ਰੱਬ ਕੋਲੋਂ ਪਾਤਸ਼ਾਹਾਂ ਤੋਂ ਭੀਖ ਮੰਗਾਵਦਾ, ਜੋ ਉਸ ਖੁਦਾ ਤੋਂ ਉਸ ਪਰਮੇਸ਼ਰ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ, ਉਹਦੇ ਭੈ ਵਿਚ ਰਹਿਣਾ ਚਾਹੀਦਾ, ਕਿਉਂਕਿ ਉਹ ਤਾਂ ਹਮੇਸ਼ਾ ਇਹੋ ਜਿਹੀ ਤਾਕਤ ਦਾ ਧਾਰਨੀ ਹੈ, ਜੇ ਚਾਹੇ ਤਾਂ ਪਾਤਸ਼ਾਹਾਂ ਨੂੰ ਵੀ ਭੀਖ ਮੰਗਣ ਲਾ ਦੇਵੇ ਤੇ ਭਿਖਾਰੀਆਂ ਤੇ ਕਿਰਪਾ ਕਰੇ, ਦਇਆ ਕਰੇ ਤੇ ਉਹਨਾਂ ਨੂੰ ਰਾਜੇ ਬਣਾ ਦੇਵੇ, ਬਾਦਸ਼ਾਹ ਬਣਾ ਦੇਵੇ। ਨਵਾਬ ਕਹਿਣ ਲੱਗਾ ਵੀ ਹੁਣ ਤਾਂ ਮੈਨੂੰ ਇਸ ਪਾਸਿਓ ਵੀ ਭੈ ਆਉਂਦਾ, ਖੁਰਾ ਦਾ ਡਰ ਆਉਂਦਾ ਹੈ।
ਨਦੀਓ ਤੋਏ ਹੋਤੈ ਕੁਨੀਤ ਨੀਤ ਨਾਏ ਕੋ।
ਤੇ ਜੇ ਇਹ ਧਨ ਮੈਂ ਤੁਹਾਨੂੰ ਨਹੀਂ ਦਿੰਦਾ ਤੇ ਫਿਰ ਵੀ ਬੜੀ ਵੱਡੀ ਕੁਨੀਤੀ ਹੁੰਦੀ, ਫਿਰ ਨੀਤੀ ਜਾਗਤ ਨਹੀਂ ਦਿੰਦੀ। ਇੱਕ ਰਾਜੇ ਦੀ ਨੀਤੀ ਆਖਦੀ ਹੈ ਕਿ ਦਾਨ ਜਿਹੜਾ ਹੈ, ਧਨ ਜਿਹੜਾ ਹੈ, ਉਹਦੇ ਵਾਲੀ ਵਾਰਸਾਂ ਨੂੰ ਮਿਲਣਾ ਚਾਹੀਦਾ ਜਿਹਦਾ ਹੈ, ਜੋ ਆਪ ਨਹੀਂ ਲੈਣਾ ਚਾਹੁੰਦਾ। ਤੇ ਜੇ ਤੁਹਾਨੂੰ ਨਹੀਂ ਇਹ ਧਨ ਦਿੰਦਾ ਤੇ ਬੜੀ ਵੱਡੀ ਕੁਨੀਤ ਹੁੰਦੀ ਹੈ।
ਦੋਹੇਰਾ ਉਤੋ ਯਾਰ ਖਾਂ ਨਿਕ ਤਵ ਬੂਜੀ ਤੇ ਸੌਗਾਤ।
ਨਵਾਬ ਦਾ ਇੱਕ ਵਜ਼ੀਰ ਸੀ, ਬੜਾ ਸਿਆਣਾ, ਇਹਦੇ ਲਾਗੇ ਖੜਾ, ਇਹਦਾ ਨਾਂ ਸੀ ਯਾਰ ਖਾਂ। ਵਜ਼ੀਰ ਯਾਰ ਖਾਂ ਨੂੰ ਨਵਾਬ ਦੌਲਤ ਖਾਂ ਪੁੱਛਣ ਲੱਗਾ, ਵਜ਼ੀਰ ਸਾਹਿਬ ਹੁਣ ਤੁਸੀਂ ਨੇਕ ਸਲਾਹ ਦਿਓ ਕਿ ਮੈਨੂੰ ਕੀ ਕਰਨਾ ਚਾਹੀਦਾ।
ਬੋਲਿਓ ਹਿਰਦੈ ਵਿਚਾਰ ਸੋ ਨਿਜ ਭੂਪਤ ਕੇ ਸਾਥ।
ਆਪਣੇ ਹਿਰਦੇ ਚ ਵਿਚਾਰ ਕਰਕੇ, ਫਿਰ ਰਾਜੇ ਦੇ ਨਾਲ ਵਿਚਾਰ ਕਰਕੇ ਉਸ ਵੇਲੇ ਉਹ ਬੋਲਿਆ, ਕਹਿਣ ਲੱਗਾ,
ਅੜਿਲ ਜੇ ਨਾਨਕ ਅਬ ਪਯੋ ਬਾਵਰਾ ਸੁਧ ਨਹੀਂ।
ਕਹਿਣ ਲੱਗੇ ਨਵਾਬ ਸਾਹਿਬ ਵੀ ਗੱਲ ਤਾਂ ਸਮੱਸਿਆ ਵਾਲੀ ਬਣ ਗਈ ਹੈ, ਚਲੋ ਜੇ ਮੰਨ ਲਓ ਮੂਲ ਚੰਦ ਜਿਵੇਂ ਕਹਿ ਰਿਹਾ ਕਿ ਨਾਨਕ ਜੀ ਨੂੰ ਸੋਝੀ ਨਹੀਂ ਰਹੀ, ਉਹਨਾਂ ਨੂੰ ਕਹਿੰਦਾ ਵੀ ਇਹ ਬੋਰੇ ਹੋ ਗਏ ਨੇ, ਉਹਨਾਂ ਨੂੰ ਕੋਈ ਆਪਣੇ ਭਲੇ ਬੁਰੇ ਦੀ ਪਛਾਣ ਨਹੀਂ ਰਹੀ।
ਜਦੋਂ ਭੂਤ ਨਾਮ ਬਰਿਓ ਲਿਹੋ ਕਰ ਸਭ ਸਹੀ।
ਪਹਿਲਾਂ ਆਪਾਂ ਇਸ ਗੱਲ ਦਾ ਨਿਰਣਾ ਕਰ ਲਈਏ ਵੀ ਵਾਕਈ ਉਹ ਬੋਰੇ ਹਨ। ਆਪਾਂ ਨੂੰ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਕੋਈ ਵਾਕਈ ਉਹਨਾਂ ਦੇ ਸਰੀਰ ਚ ਕੋਈ ਭੂਤ ਨਾ ਬੜਿਆ, ਜਾਂ ਕਿਸੇ ਪ੍ਰੇਤ ਦਾ ਪਰਛਾਵਾਂ ਹੋਇਆ, ਜਾਂ ਉਦਾਂ ਬੋਰੇ ਹੋ ਗਏ ਨੇ, ਜਾਂ ਉਹਨਾਂ ਨੂੰ ਕੋਈ ਸੋਝ ਹੀ ਨਹੀਂ ਰਹੀ। ਆਪਾਂ ਨੂੰ ਪਹਿਲਾਂ ਇਸ ਗੱਲ ਦਾ ਨਿਰਣਾ ਕਰਨਾ ਚਾਹੀਦਾ ਕਿ ਜੇ ਇਹ ਨਿਰਣੇ ਵਿਚ ਪੱਕਾ ਹੋ ਜਾਂਦਾ ਕਿ ਨਾਨਕ ਜੀ ਨੂੰ ਵਾਕਈ ਕੋਈ ਸੋਝ ਹੀ ਨਹੀਂ ਰਹੀ, ਉਹ ਬੋਰੇ ਹੋ ਗਏ ਨੇ, ਜਾਂ ਕੋਈ ਭੂਤਣਾ ਉਹਨਾਂ ਦੇ ਸਰੀਰ ਚ ਪ੍ਰਵੇਸ਼ ਕਰ ਗਿਆ, ਤੇ ਫਿਰ ਆਪਾਂ ਉਹਨਾਂ ਦੇ ਕਹੇ ਮੁਤਾਬਕ ਇਹ ਪੈਸੇ ਫਕੀਰਾਂ ਨੂੰ ਨਹੀਂ ਦੇ ਸਕਦੇ, ਕਿਉਂਕਿ ਉਹ ਸੋਝੀ ਚ ਨਹੀਂ। ਇਹ ਕਾਨੂੰਨ ਤਾਂ ਇਹ ਕਹਿੰਦਾ, ਫਿਰ ਆਪਾਂ ਉਹਨਾਂ ਦੀ ਗੱਲ ਨਹੀਂ ਮੰਨ ਸਕਦੇ। ਉਸ ਤੋਂ ਪਹਿਲਾਂ ਆਪਾਂ ਨੂੰ ਇਸ ਗੱਲ ਦੀ ਦਰੁਸਤੀ ਕਰ ਲੈਣੀ ਚਾਹੀਦੀ ਹੈ ਕਿ ਵਾਕਈ ਜੋ ਮੂਲ ਚੰਦ ਜੀ ਕਹਿ ਰਹੇ ਨੇ ਸੱਚ ਹੈ।
ਦਿਓ ਦਰਬ ਪਸ਼ਚਾਤ ਜਾਨ ਜੀ ਲੀਜੀਏ।
ਪਹਿਲਾਂ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਈਏ, ਵਿਚਾਰ ਲਈਏ, ਬਾਅਦ ਵਿਚ ਇਹ ਧਨ ਕਿਸ ਨੂੰ ਦੇਣਾ, ਫਿਰ ਆਪਾਂ ਉਹਦਾ ਨਿਰਣਾ ਕਰ ਸਕਦੇ। ਪਹਿਲਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਗਹੁ ਨਾਲ ਵਿਚਾਰ ਲੈਣਾ ਚਾਹੀਦਾ ਕਿ ਨਾਨਕ ਜੀ ਵਾਕਈ ਇਸ ਧਨ ਦੇ ਹੱਕਦਾਰ ਨੇ, ਜੋ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਇਹ ਦਾਨ ਕਰ ਦਿਓ, ਤੇ ਫਿਰ ਆਪਾਂ ਨੂੰ ਮੰਨਣਾ ਚਾਹੀਦਾ ਜਾਂ ਨਹੀਂ ਮੰਨਣਾ ਚਾਹੀਦਾ।
ਉਹ ਕਹਿ ਦੋ ਮੇਦਾ ਸਹਿ ਤਬੂਜਨ ਕੀਜੀਏ।
ਜੇ ਉਹ ਸੋਝੀ ਚ ਆ ਜਾਣ, ਸਮਝ ਉਹਨਾਂ ਦੀ ਦਿਮਾਗ ਵਿਚ ਸੁਰਤ ਵਿਚ ਆ ਜਾਏ, ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛ ਲਵਾਂਗੇ, ਇੱਕ ਦੁਬਾਰਾ ਪੁੱਛ ਲਵਾਂਗੇ ਕਿ ਨਾਨਕ ਜੀ ਦੱਸੋ ਤੁਹਾਡਾ ਇਹ ਧਨ ਹੈ, ਇਹਦਾ ਕੀ ਕਰਨਾ ਚਾਹੀਦਾ। ਜੋ ਸੋਝੀ ਚ ਆ ਜਾਂਦੇ ਨੇ ਕਿਸੇ ਤਰੀਕੇ ਨਾਲ, ਤੇ ਉਹਨਾਂ ਕੋਲੋਂ ਹੀ ਪੁੱਛ ਕੇ ਆਪਾਂ ਉਹਨਾਂ ਦੇ ਧਨ ਦੀ ਵਰਤੋਂ ਕਰਾਂਗੇ।
ਦੋਹੇਰਾ ਸੁਨੇ ਯਾਰ ਖਾਂ ਬਚਨ ਜਬ ਰਿਪਸਰਾਤ ਤਾਏ।
ਯਾਰ ਖਾਂ ਵਜ਼ੀਰ ਨੇ ਜਿਸ ਵੇਲੇ ਇਹ ਗੱਲ ਕਹੀ, ਨਵਾਬ ਨੇ ਸੁਣੇ, ਇਹ ਬੋਲ ਸੁਣੇ, ਸੁਣ ਕੇ ਉਹਨੇ ਸਲਾਹਿਆ, ਆਖਿਆ, ਯਾਰ ਖਾਂ ਤੇਰੀ ਸੁਰਤ ਵਾਕਈ ਬੜੀ ਦਰੁਸਤ ਹੈ, ਮੈਂ ਤਾਂ ਦੁਚਿੱਤੀ ਚ ਪੈ ਗਿਆ ਸੀ ਵੀ ਕੀ ਕਰਾਂ ਕੀ ਨਾ ਕਰਾਂ, ਪਰ ਤੂੰ ਮੈਨੂੰ ਇਸ ਦੁਚਿੱਤੀ ਵਿਚੋਂ ਬਾਹਰ ਕੱਢ ਲਿਆ, ਇਹਨੇ ਚੰਗੀ ਤਰ੍ਹਾਂ ਸਲਾਘਾ ਕੀਤੀ।
ਕਰਨੀ ਉਚਿਤ ਐਸੇ ਮੈਂ ਜੈਸੇ ਤੂੰ ਮੁਖ ਪ੍ਰਾਏ।
ਇਹੀ ਕੰਮ ਆਪਾਂ ਨੂੰ ਕਰਨ ਵਾਸਤੇ ਉਚਿਤ ਹੈ, ਜਿਵੇਂ ਤੁਸੀਂ ਕਿਹਾ ਹੈ ਨਾ, ਇਸੇ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਕਿ ਆਪਾਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜਾ ਕੇ ਪਰਖ ਕਰ ਲਈਏ ਵੀ ਉਹ ਸੋਝੀ ਵਿਚ ਹਨ ਵੀ ਕਿ ਨਹੀਂ, ਇਹ ਆਪਾਂ ਨੂੰ ਹੁਣ ਪਰਖ ਕਰ ਹੀ ਲੈਣੀ ਚਾਹੀਦੀ ਹੈ।
ਅੜਿਲ ਮੁੱਲਾ ਠਿਗ ਨਰ ਪਥਾ ਸੁਲੀਨ ਪੁਕਾਰੀਓ।
ਨਵਾਬ ਨੇ ਆਖਿਆ ਵੀ ਆਪਣੇ ਨਗਰ ਦੇ ਜੋ ਮੁੱਲਾ ਸਾਹਿਬ ਨੇ, ਬੜੇ ਸਿਆਣੇ ਨੇ, ਉਹਨਾਂ ਨੂੰ ਬੁਲਾ ਲਈਏ, ਕਿਉਂਕਿ ਜੇ ਤਾਂ ਕੋਈ ਭੂਤ ਪ੍ਰੇਤ ਦੀ ਛਾਂ ਵੀ ਹੋਈ ਉਹਨਾਂ ਤੇ, ਤੇ ਮੁੱਲਾ ਸਾਹਿਬ ਨੂੰ ਪਤਾ ਲੱਗ ਜਾਏਗਾ, ਉਹ ਉਤਾਰ ਦੇਣਗੇ। ਜੇ ਕੋਈ ਭੂਤ ਪ੍ਰੇਤ ਵੀ ਚਿੰਬੜਿਆ ਹੋਇਆ, ਕੋਈ ਪਰਛਾਵਾਂ ਹੋਇਆ ਉਹਨਾਂ ਤੇ ਮੁੱਲਾ ਸਾਹਿਬ ਜੀ ਤਾਂ ਬੜੇ ਸਿਆਣੇ ਨੇ, ਉਹ ਤਾਂ ਅੱਗੇ ਮੈਨੂੰ ਵੀ ਕਈ ਵਾਰੀ ਸੀ ਠੀਕ ਕਰਕੇ ਗਏ ਨੇ, ਤੇ ਆਪਾਂ ਨਾਨਕ ਜੀ ਦਾ ਵੀ ਇਲਾਜ ਉਹਨਾਂ ਕੋਲੋਂ ਕਰਵਾ ਲੈਂਦੇ ਹਾਂ, ਇਹ ਸੋਚ ਕੇ ਉਸੇ ਵੇਲੇ ਮੁੱਲਾਂ ਦੇ ਕੋਲ ਆਪਣਾ ਸੇਵਾਦਾਰ ਨੌਕਰ ਭੇਜਿਆ ਔਰ ਮੁੱਲਾਂ ਨੂੰ ਬੁਲਾ ਲਿਆ।
ਸਭ ਨਾਨਕ ਬਿਰਤਾਂਤ ਨਵਾਬ ਉਚਾਰੀਓ।
ਨਵਾਬ ਨੇ ਉਸ ਵੇਲੇ ਮੁੱਲਾਂ ਨੂੰ ਗੁਰੂ ਨਾਨਕ ਸਾਹਿਬ ਦਾ ਸਾਰਾ ਬਿਰਤਾਂਤ ਸੁਣਾਇਆ। ਕੁਝ ਮੁੱਲਾਂ ਨੂੰ ਪਤਾ ਵੀ ਸੀ, ਬਾਕੀ ਵੀ ਸਾਰੀ ਗੱਲ ਜੋ ਸੀ ਉਹ ਨਵਾਬ ਨੇ ਉਸ ਵੇਲੇ ਮੁੱਲਾਂ ਨੂੰ ਸਮਝਾਈ।
ਹੀਰੋ ਜਾਓ ਜਾਓ ਹਿਰਦੈ ਸੁਧ ਲੀਜੀਏ।
ਲੱਗੇ ਮੁੱਲਾਂ ਜੀ ਜਾਓ ਮਸ਼ਾਨ ਭੂਮੀ ਚ ਜਿੱਥੇ ਨਾਨਕ ਜੀ ਬੈਠੇ ਨੇ, ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੋ ਤੇ ਉਹਨਾਂ ਦਾ ਕੋਈ ਝਾੜਾ ਫੂਕ ਕਰੋ, ਝਾੜਾ ਫੂਕ ਕਰੋ ਔਰ ਵੇਖੋ ਵੀ ਉਹਨਾਂ ਨੂੰ ਕੀ ਰੋਗ ਹੈ, ਕੀ ਭੂਤ ਪ੍ਰੇਤ ਉਹਨਾਂ ਨੂੰ ਚੰਬੜਿਆ ਹੋਇਆ। ਇਹ ਚੰਗੀ ਤਰ੍ਹਾਂ ਜਾ ਕੇ ਤੁਸੀਂ ਆਪਣੇ ਹਿਰਦੇ ਵਿਚ ਖਬਰ ਲਵੋ।
ਬਹਰੋ ਮੁਝ ਪਿਗ ਆਨ ਸੁਭੇਵ ਪਨੀਜੀਏ।
ਮੁੱਲਾ ਜੀ ਜਾ ਕੇ ਤੁਸੀਂ ਇਹ ਗੱਲ ਦੀ ਚੰਗੀ ਤਰ੍ਹਾਂ ਵਿਚਾਰ ਕਰੋ ਕਿ ਨਾਨਕ ਜੀ ਨੂੰ ਕੋਈ ਵਾਕਈ ਭੂਤ ਪ੍ਰੇਤ ਚੰਬੜਿਆ, ਤੇ ਫਿਰ ਉਹ ਸਾਰੀ ਸੁਧ ਲੈ ਕੇ ਖਬਰ ਲੈ ਕੇ ਉਹਨਾਂ ਦੀ ਮੇਰੇ ਕੋਲ ਆ ਕੇ ਮੈਨੂੰ ਸਾਰੀ ਖਬਰ ਦੱਸੋ ਕਿ ਉਹਨਾਂ ਨੂੰ ਕੀ ਲੱਗਾ ਹੋਇਆ, ਕੀ ਪ੍ਰੇਤ ਕੀ ਭੂਤ ਚੰਬੜਿਆ ਹੋਇਆ। ਇਹ ਜਾ ਕੇ ਤੁਸੀਂ ਸਾਰੀ ਖਬਰ ਸਾਰ ਲੈ ਕੇ ਨਾਨਕ ਜੀ ਦੀ ਫਿਰ ਮੇਰੇ ਕੋਲ ਆ ਕੇ ਮੈਨੂੰ ਸਾਰਾ ਭੇਦ ਦੱਸੋ।
ਸੁਣ ਕਰ ਮੁੱਲਾ ਚਲਿਓ ਬੇਗ ਲਿਖ ਕਾਗੜਾ।
ਸੁਣ ਕੇ ਮੁੱਲਾ ਉਸੇ ਵੇਲੇ ਤਿਆਰੀ ਕਰ ਲਈ ਬੜੀ ਛੇਤੀ ਨਾਲ। ਇਹਨੇ ਕਾਗਜ਼ਾਂ ਦੇ ਉੱਤੇ ਜਿਹੜੀਆਂ ਕਲਮਾਂ ਜੰਤਰ ਮੰਤਰ ਤੰਤਰ ਇਹਨੂੰ ਆਉਂਦੇ ਸੀ ਲਿਖੇ ਵੀ ਜਾ ਕੇ ਮੈਂ ਇਹ ਪੜ੍ਹ ਕੇ ਉਹਨਾਂ ਦਾ ਝਾੜਾ ਫੂਕ ਕਰਾਂਗਾ ਤੇ ਉਹ ਠੀਕ ਹੋ ਜਾਣਗੇ, ਕਿਉਂਕਿ ਜਿਹੜੇ ਜਾ ਕੇ ਮਸ਼ਾਨ ਭੂਮੀ ਚ ਬੈਠੇ ਨੇ ਜ਼ਰੂਰ ਕੋਈ ਨਾ ਕੋਈ ਪ੍ਰੇਤ ਦੀ ਛਾਂ ਹੀ ਹੋਣੀ ਹੈ ਜਿਹੜੀ ਖਿੱਚ ਕੇ ਉਹਨਾਂ ਨੂੰ ਉੱਥੇ ਲੈ ਗਈ, ਕੋਈ ਭੂਤ ਹੀ ਹੋਵੇਗਾ। ਮੁੱਲਾਂ ਨੇ ਇਸ ਤਰ੍ਹਾਂ ਆਪਣੇ ਮਨ ਚ ਵਿਚਾਰ ਕਰਕੇ ਜੋ ਕਾਗਜ਼ ਤੇ ਇਹਨੂੰ ਆਉਂਦਾ ਸੀ ਉਹ ਇਹਨੇ ਉਸੇ ਵੇਲੇ ਲਿਖ ਲਿਆ ਜੋ ਜਾ ਕੇ ਇਹਨੇ ਪੜ੍ਹਨਾ ਹੈ।
ਜੰਤਰ ਮੰਤਰ ਲੈ ਸੰਗ ਜਾ ਸੁਖ ਸਾਗਰਾ।
ਲੈ ਕੇ ਆਪਣੇ ਜੰਤਰ ਮੰਤਰ ਜਏ ਰੱਖਾਂ ਜੀਆਂ ਬਣਾ ਕੇ ਉਹਨਾਂ ਦੇ ਵਿਚ ਵੀ ਜੰਤਰ ਲਿਖ ਕੇ ਪਾ ਲਏ। ਚੱਲ ਕੇ ਆ ਗਿਆ ਉੱਥੇ ਜਿੱਥੇ ਸੁੱਖਾਂ ਦੇ ਸਾਗਰ, ਸੁੱਖਾਂ ਦੇ ਸਮੁੰਦਰ, ਦਇਆ ਨਿਧ ਕਿਰਪਾਲੂ ਦਿਆਲੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਬੈਠੇ ਸਨ।
ਪਰੀ ਰੋਲ ਪੁਰ ਮਾਏ ਮੁਲਾਨੇ ਜਾਣ ਕੇ।
ਇਧਰ ਨਗਰ ਦੇ ਵਿਚ ਵੀ ਰੌਲਾ ਪੈ ਗਿਆ ਵੀ ਮੁੱਲਾਂ ਜੀ ਭੂਤ ਕੱਢਣ ਚੱਲੇ ਨੇ ਨਾਨਕ ਜੀ ਦਾ। ਸਾਰੇ ਨਗਰ ਦੇ ਵਿਚ ਰੌਲਾ ਪੈ ਗਿਆ, ਹੁਣ ਲੋਕ ਵੇਖਣ ਵਾਸਤੇ ਆ ਗਏ ਉਮੜ ਉਮੜ ਕੇ ਵੀ ਵੇਖਾਂਗੇ ਕਿਵੇਂ ਭੂਤ ਕੱਢਦੇ ਨੇ, ਨਾਨਕ ਜੀ ਦਾ ਭੂਤ ਕਿਵੇਂ ਨਿਕਲਦਾ। ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿੰਨੇ ਨਗਰ ਨਿਵਾਸੀ ਸਨ ਉਹ ਇਹ ਸਮਝ ਕੇ ਜਾਣ ਕੇ ਵੀ ਮੁੱਲਾਂ ਜੀ ਜਾ ਰਹੇ ਨੇ, ਮੁੱਲਾਂ ਜੀ ਬੜੇ ਸਿਆਣੇ ਮੁੱਲਾਂ ਨੇ, ਉਹ ਤੇ ਬੜੇ ਬੜੇ ਲੋਕਾਂ ਦੇ ਭੂਤ ਪ੍ਰੇਤ ਕੱਢਦੇ ਨੇ, ਲੋਕਾਂ ਨੂੰ ਨਚਾਉਂਦੇ ਨੇ, ਤੇ ਹੁਣ ਨਾਨਕ ਜੀ ਦੇ ਅੰਦਰ ਜਿਹੜਾ ਭੂਤ ਆ ਉਹ ਕੱਢਣ ਵਾਸਤੇ ਚੱਲੇ ਨੇ। ਸੁਣ ਕੇ ਲੋਕ ਵੀ ਆ ਗਏ।
ਉਹ ਤਾਏ ਨਰ ਨਿਜ ਤਾਏ ਜੋ ਕਿਰਪਾ ਨਿਧਾਨ ਕੇ।
ਲੋਕ ਇਕੱਠੇ ਹੋ ਕੇ ਉਸੇ ਪਾਸੇ ਦੌੜ ਪਏ ਜਿੱਧਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਨਿਧਾਨ ਪਾਤਸ਼ਾਹ ਜੀ ਚੌਂਕ।
ਵਾਹਿਗੁਰੂ ਸਤਿਨਾਮ ਵਾਹਿਗੁਰੂ। ਨਰਾਜ ਛੰਦ ਪਨੈ ਪਮਾਨ ਆਨੰਦ ਅਜਾਨ ਬੈਨ ਯਾ ਬਿਦੇ।
ਅਣਜਾਣ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮਹਿਮਾ, ਨਹੀਂ ਸਨ ਜਾਣਦੇ, ਨਹੀਂ ਸਨ ਜਾਣਦੇ ਤਿਰਲੋਕੀ ਨਾਥ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਨੇ। ਉਹ ਲੋਕ ਉਹ ਪੁਰਖ ਆਪੋ ਵਿਚ ਮਿਲ ਮਿਲ ਕੇ ਇਸ ਤਰ੍ਹਾਂ ਗੱਲਾਂ ਕਹਿੰਦੇ, ਨਾਲੇ ਸ਼ਮਸ਼ਾਨ ਭੂਮੀ ਵੱਲ ਤੁਰੇ ਜਾਂਦੇ ਨੇ ਵੀ ਮੁੱਲਾਂ ਜੀ ਜਾ ਰਹੇ ਨੇ, ਤੇ ਨਾਲੇ ਉਹ ਇਸ ਤਰ੍ਹਾਂ ਗੱਲਾਂ ਕਰਦੇ ਨੇ।
ਭਲੋ ਤਮਾਸ਼ ਦੇ ਕੇ ਅਭਿਸ਼ੇਕ ਭੂਤ ਕੱਢ ਦੇ।
ਚੰਗਾ ਤਮਾਸ਼ਾ ਵੇਖਾਂਗੇ, ਕਿਉਂਕਿ ਨਾਨਕ ਜੀ ਵਿਚ ਚੰਗਾ ਵੱਡਾ ਭੂਤ ਹੋਵੇਗਾ। ਤਮਾਸ਼ਾ ਹੋਵੇਗਾ, ਅਸੀਂ ਚੰਗੇ ਤਰੀਕੇ ਨਾਲ ਜਾ ਕੇ ਉਸ ਤਮਾਸ਼ੇ ਨੂੰ ਵੇਖਾਂਗੇ।
ਚਲੇ ਸਚਾਏ ਸਾਏ ਸਾਏ ਆਏ ਬ੍ਰਿੰਦ ਸੋਭੇ।
ਤਮਾਸ਼ਗੀਰ ਲੋਕ ਜਿਹੜੇ ਤਮਾਸ਼ਾ ਵੇਖਣਾ ਹੀ ਪਸੰਦ ਕਰਦੇ ਨੇ, ਉਹ ਇਹੋ ਜਿਹੀ ਬਿਰਤੀ ਰੱਖਣ ਵਾਲੇ ਵੀ ਦੂਸਰੇ ਦੇ ਘਰ ਦੇ ਵਿਚ ਅੱਗ ਬਲੇ ਤੇ ਕਹਿੰਦੇ ਜੀ ਆਤਿਸ਼ਬਾਜ਼ੀਆਂ ਹੋ ਰਹੀਆਂ ਨੇ, ਆਤਿਸ਼ਬਾਜ਼ੀਆਂ ਆਪਣੇ ਘਰ ਚ ਬਲੇ ਤੇ ਕਹਿੰਦੇ ਜੀ ਸੇਕ ਲੱਗਦਾ, ਸਾੜਾ ਹੁੰਦਾ। ਉਹ ਤਮਾਸ਼ਗੀਰ ਲੋਕ ਚਾਓ ਚਾਓ ਦੇ ਨਾਲ ਵੀ ਵੇਖਾਂਗੇ ਨਾਨਕ ਜੀ ਦਾ ਭੂਤ ਕੱਢਣਗੇ ਮੁੱਲਾਂ ਜੀ, ਬੜਾ ਤਮਾਸ਼ਾ ਹੋਵੇਗਾ ਉੱਥੇ ਤਾਂ। ਉਹ ਤਮਾਸ਼ਾ ਵੇਖਣ ਦਾ ਚਾਉ ਲੈ ਕੇ ਦੌੜ ਦੌੜ ਕੇ ਲੋਕ ਆਉਂਦੇ ਨੇ।
ਨਾ ਭੇਵ ਮੂਲ ਜਾ ਨਹੀਂ ਤੋ ਭੂਲ ਪਰਮ ਮਹਿੰਗੇ।
ਗੁਰੂ ਜੀ ਦਾ ਮੂਲੋਂ ਹੀ ਭੇਦ ਨਹੀਂ ਜਾਣਦੇ, ਮੂਲੋਂ ਹੀ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣਦੇ, ਭਰਮ ਦੇ ਵਿਚ ਭੁੱਲੇ ਹੋਏ ਭੁਲੇਖਿਆਂ ਵਿਚ ਪਏ ਹੋਏ ਨੇ।
ਲਗੇ ਸਮਾਧੀ ਸ੍ਰੀ ਗੁਰੂ ਮਸਾਨ ਥਾਨ ਰਾਜਈ।
ਆਗੇ ਸਾਰੇ ਉੱਥੇ ਇਕੱਠੇ ਹੋ ਕੇ ਜਿੱਥੇ ਮਸਾਨ ਭੂਮੀ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਹੋਈ, ਨੇਤਰ ਬੰਦ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੁਨ ਮੰਡਲ ਵਿਚ ਅਭੋਰ ਅਵਸਥਾ ਵਿਚ ਸਮਾਧੀ ਲਾਈ ਬੈਠੇ ਨੇ।
ਮਨੋ ਪਿਨਾਕ ਪਾਨ ਆਨ ਬੈਤਿਓ ਬਿਰਾਜੇ।
ਸ਼ਿਵ ਦੀ ਸਮਾਧੀ ਵੀ ਮਹਾਰਾਜ ਜੀ ਦੀ ਸਮਾਧੀ ਅੱਗੇ ਲਜਾਏਮਾਨ ਹੁੰਦੀ ਹੈ, ਜਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸ਼ਿਵਾ ਨੇ ਵੀ ਸਮਾਧੀ ਲਾਣ ਦੀ ਜਾਚ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਹੋਵੇ।
ਸਰੀਰ ਹੈ ਚੱਲ ਨੈਣ ਮੁੰਦੀਏ ਅਸੀਂ ਮੀਆਂ।
ਮਹਾਰਾਜ ਜੀ ਦਾ ਸਰੀਰ ਬਿਲਕੁਲ ਅਚਲ ਨਿਸ਼ਕਿਰਿਆ, ਚੌਂਕੜਾ ਲੱਗਾ ਹੋਇਆ ਨਿਸ਼ਕਿਰਿਆ ਮਹਾਰਾਜ ਜੀ ਦਾ ਸਰੀਰ ਹੈ, ਔਰ ਨੇਤਰ ਮਹਾਰਾਜ ਜੀ ਦੇ ਮੁੰਦੇ ਹੋਏ ਨੇ।
ਸਦੀਵ ਦਾਸ ਦੋਖ ਜੇ ਦਲੰਤ ਦੂਰ ਕੀਨੀਆਂ।
ਐਸੇ ਸਾਹਿਬ ਜੀ ਜਿਨ੍ਹਾਂ ਨੇ ਸਦੀਵ ਹੀ ਆਪਣਿਆਂ ਦਾਸਾਂ ਦੇ ਦੁੱਖ ਦਲੇ ਨੇ, ਸਦਾ ਹੀ ਆਪਣਿਆਂ ਦਾਸਾਂ ਦੇ ਦੁੱਖ ਦੂਰ ਕੀਤੇ ਨੇ, ਐਸੇ ਸਾਹਿਬ ਜੀ ਨੇਤਰ ਮੁੰਦਰਤ ਕਰਕੇ ਚੌਂਕੜਾ ਲਾਈ ਪਦਮ ਆਸਣ ਲਾਈ ਆਪਣੇ ਧਿਆਨ ਵਿਚ ਸਮਾਧੀ ਚ ਬੈਠੇ ਹਨ।
ਦੋਹੇਰਾ ਚੌਂ ਦਿਸ਼ ਮਾਨਵ ਬ੍ਰਿੰਦ ਵੇ ਹਿਰਦੇ ਬਿਲੋਕਨ ਚਾਓ।
ਚਾਰੇ ਪਾਸੇ ਸੈਂਕੜੇ ਲੋਕ ਇਕੱਠੇ ਹੋ ਗਏ ਨਗਰ ਨਿਵਾਸੀ, ਤੇ ਬੜੇ ਚਾਓ ਦੇ ਨਾਲ ਵੇਖਣ ਵਾਸਤੇ ਵੀ ਵੇਖਾਂਗੇ ਹੁਣ ਕੀ ਹੁੰਦਾ।
ਲਗੀ ਗੰਭੀਰ ਸਮਾਧ ਗੁਰ ਪੇਕਨ ਸੁਣਨੇ ਅਭਾਉ।
ਪਰ ਉਧਰ ਮਹਾਰਾਜ ਜੀ ਦੀ ਸਮਾਧੀ ਅਚਲ ਸਮਾਧੀ ਲੱਗੀ ਹੋਈ ਹੈ, ਜਿੱਥੇ ਨਾ ਤਾਂ ਉਹਨਾਂ ਲੋਕਾਂ ਦਾ ਖੜਾਕ ਪਹੁੰਚਦਾ, ਜਿਹੜੇ ਲੋਕ ਉਥੇ ਆਏ ਨੇ ਇਕੱਠੇ ਹੋ ਕੇ ਵੇਖਣ ਤੇ ਸੁਣਨ ਚ ਅਭਾਵ ਹੋ ਕੇ ਬੈਠੇ ਨੇ, ਕਿਉਂਕਿ ਸਮਾਧੀ ਵਿਚ ਨੇ। ਸਮਾਧੀ ਦੀ ਸਥਿਤੀ ਦੇ ਵਿਚ ਨਹੀਂ ਪਤਾ ਵੀ ਆਲੇ ਦੁਆਲੇ ਕੌਣ ਆ ਕੇ ਖਲੋਤਾ, ਕੌਣ ਕੀ ਕਰ ਰਿਹਾ, ਕਿਉਂਕਿ ਉਥੇ ਸਰੀਰ ਵਿਚ ਹਾਨੀ ਨਹੀਂ, ਸਰੀਰ ਤੋਂ ਪਰੇ ਦੀ ਖੇਡ ਵਿਚ ਵਿਚਰ ਰਹੇ ਨੇ। ਮਹਾਰਾਜ ਜੀ ਦੇ ਵਾਸਤੇ ਜਿੱਥੇ ਵੇਖਣ ਤੇ ਸੁਣਨ ਦਾ ਅਭਾਵ ਹੋਇਆ ਪਿਆ, ਉਸ ਸਮਾਧੀ ਚ ਗੰਭੀਰ ਸਮਾਧੀ ਚ ਮਹਾਰਾਜ ਜੀ ਜੁੜ ਕੇ ਬੈਠੇ ਨੇ।
ਅੜਿਲ ਮੁੱਲਾਂ ਬੈਠਿਓ ਨਿਕ ਬਿਕਟ ਮੰਤਨ ਪਛੇ।
ਮੁੱਲਾਂ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਬੈਠ ਗਿਆ, ਤੇ ਬੈਠ ਕੇ ਪੜਨ ਲੱਗਾ ਆਪਣੇ ਮੰਤਰ ਜਿਹੜੇ ਉਹਨੂੰ ਪੜੇ ਯਾਦ ਰੱਖੇ ਹੋਏ ਸਨ, ਜੋ ਮੰਤਰ ਬੜੇ ਬੜੇ ਵਿਕਟ ਔਖੇ ਮੰਤਰ ਕਹਿੰਦਾ ਮੈਂ ਸਿੱਧ ਕੀਤੇ ਹੋਏ ਨੇ ਮੁੱਲਾਂ ਮੁੱਲਾਂ ਜੀ ਉਹ ਮੰਤਰ ਜੰਤਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਜਿਨ੍ਹਾਂ ਚ ਸਾਰੇ ਮੰਤਰ ਜੰਤਰ ਜਨਮ ਲੈਂਦੇ ਨੇ ਪੈਦਾ ਹੁੰਦੇ ਨੇ, ਵੀ ਉਹਨਾਂ ਤੇ ਮੇਰੇ ਮੰਤਰਾਂ ਜੰਤਰਾਂ ਦਾ ਅਸਰ ਹੋਵੇ। ਇਹ ਬਿਰਤੀ ਲੈ ਕੇ ਮੁੱਲਾਂ ਜੀ ਸਨਮੁਖ ਹੋ ਕੇ ਬਹਿ ਕੇ ਪੜਨ ਲੱਗੇ।
ਭੀੜ ਭੋਰ ਤੇ ਛਾਨ ਅਪਰ ਆਵੇ ਨਥੇ।
ਭੀੜ ਹੋ ਗਈ ਮਸਾਨ ਭੂਮੀ ਚ ਸਾਰੇ ਪਾਸੇ, ਤੇ ਹੋਰ ਵੀ ਤੁਰੇ ਆਉਂਦੇ ਨੇ ਲੋਕ, ਜਿਹੜਾ ਸੁਣਦਾ ਦੌੜੇ ਹੀ ਆਉਂਦੇ ਨੇ ਵੇਖਣ ਵਾਸਤੇ।
ਚਾਰਤ ਮੰਤਰਨ ਸੰਗ ਬਿਲੋਕੇ ਨਰ ਖਰੇ।
ਹੱਥ ਦੇ ਵਿਚ ਨੇ ਮੋਰ ਦੇ ਖੰਭ ਫੜੇ ਹੋਏ, ਤੇ ਮਹਾਰਾਜ ਜੀ ਦੇ ਸਿਰ ਦੇ ਉੱਤੇ ਝਾੜਦਾ ਮੋਰ ਦਾ ਖੰਭ। ਮਹਾਰਾਜ ਜੀ ਦੀ ਸਮਾਧੀ ਲੱਗੀ ਹੋਈ, ਪਾਤਸ਼ਾਹ ਜੀ ਸਮਾਧੀ ਚ ਅਡੋਲ ਬੈਠੇ, ਪਤਾ ਹੀ ਨਹੀਂ ਵੀ ਬਾਹਰ ਕੀ ਹੋ ਰਿਹਾ। ਅਡੋਲ ਜੋ ਸਮਾਧੀ ਦੀ ਅਵਸਥਾ ਹੈ, ਉਦਾਂ ਤਾਂ ਜਾਣੀ ਜਾਣ ਸਭ ਕੁਝ ਜਾਣਦੇ ਨੇ, ਪਰ ਸਮਾਧੀ ਦੀ ਅਵਸਥਾ ਵਿਚ ਅਡੋਲ ਕੁਝ ਨਹੀਂ ਜਾਣਦੇ ਬਾਹਰ ਕੀ ਹੈ। ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਧੀ ਚ ਨੇ, ਤੇ ਮੁੱਲਾਂ ਜੀ ਜਿਹੜੇ ਮੰਤਰ ਪੜਦੇ ਨੇ ਤੇ ਨਾਲ ਝਾੜਾ ਕਰਦੇ ਸਿਰ ਦੇ ਉੱਤੇ, ਜਿਹੜਾ ਹੱਥ ਚ ਮੋਰਾਂ ਦੇ ਖੰਭ ਦਾ ਮੁੱਠਾ ਫੜਿਆ ਹੋਇਆ ਉਹ ਰੱਖਦੇ ਨੇ।
ਬਹਰੋ ਲੇ ਪਲੀਤਾ ਬਾਤੀ ਬੱਟ ਕਰੇ।
ਤਾਂ ਕਹਿੰਦੇ ਮੋਰ ਦੇ ਖੰਭਾਂ ਦੇ ਨਾਲ ਮਹਾਰਾਜ ਜੀ ਦੇ ਸਿਰ ਦੇ ਉੱਤੇ ਰੱਖ ਕੇ ਝਾੜਾ ਕਰਦਾ, ਵੇਖਿਆ ਵੀ ਮਹਾਰਾਜ ਜੀ ਉਸੇ ਤਰ੍ਹਾਂ ਨਾਲ ਉਹ ਲੋਕਾਂ ਨੂੰ ਭਰਮਾਉਂਦੇ ਸਨ, ਲੋਕਾਂ ਨੂੰ ਉਲਝਾਉਂਦੇ ਸਨ। ਅੱਜ ਵੀ ਇਹੀ ਕੁਝ ਹੁੰਦਾ, ਭੂਤ ਪ੍ਰੇਤ ਕੱਢਣ ਦੇ ਨਾਂ ਦੇ ਉੱਤੇ ਬੜੇ ਬੜੇ ਪਖੰਡੀ ਬਾਬੇ ਆਪਣੀਆਂ ਦੁਕਾਨਾਂ ਨੂੰ ਸਰਗਰਮ ਕਰਕੇ ਲੋਕਾਂ ਨੂੰ ਉਲਝਾਈ ਰੱਖਦੇ ਨੇ। ਕਦੇ ਜੀ ਆਓ ਤੁਹਾਡੇ ਭੂਤ ਪ੍ਰੇਤ ਅਸੀਂ ਕੱਢਦੇ ਆ, ਤੁਹਾਨੂੰ ਤਾਂ ਮਸਾਨ ਚਿੰਬੜੇ ਹੋਏ ਨੇ। ਮਸਾਨ ਅਸਲ ਚ ਉਹਨਾਂ ਨੂੰ ਚਿੰਬੜੇ ਹੋਏ ਹੁੰਦੇ ਨੇ, ਉਹ ਲਾਲਚ ਦੇ ਲੋਭ ਦੇ, ਕਿ ਕਿਸ ਢੰਗ ਦੇ ਨਾਲ ਲੋਕਾਂ ਨੂੰ ਉਲਝਾਇਆ ਜਾ ਸਕਦਾ, ਤੇ ਲੋਕਾਂ ਦੇ ਆਮ ਲੋਕਾਂ ਦੀ ਸੁਰਤੀ ਜਿਹੜੀ ਭੋਲੀ ਭਾਲੀ ਹੈ, ਸ਼ੈਤਾਨ ਬਿਰਤੀ ਨੂੰ ਰੱਖ ਕਰਕੇ ਉਹਨਾਂ ਤੇ ਕਾਬੂ ਪਾ ਲੈਂਦੇ ਹਨ। ਇਹ ਮੁੱਲਾਂ ਜੀ ਨੇ ਵੀ ਆਖਿਆ ਵੀ ਹਜ਼ਾਰਾਂ ਲੋਕ ਇਕੱਠੇ ਹੋਏ ਨੇ, ਜੇ ਮੇਰਾ ਕੰਮ ਅੱਜ ਸਿੱਧ ਹੋ ਗਿਆ ਤੇ ਮੇਰੀ ਪੂਜਾ ਅੱਗੇ ਨਾਲੋਂ ਚਾਰ ਗੁਣਾ ਹੋਰ ਵੱਧ ਜਾਣੀ ਹੈ। ਬੜਾ ਨਾਂ ਹੋ ਜਾਣਾ। ਹੁਣ ਤਾਂ ਇਹ ਨਾਂ ਬਣਾਉਣ ਦਾ ਸਮਾਂ ਹੈ। ਤੇ ਮੁੱਲਾ ਨੇ ਉਸੇ ਵੇਲੇ ਜਿਹੜੀ ਵੱਟੀ ਸੀ ਹੱਥ ਵਿੱਚ ਪਕੜ ਕੇ ਚੰਗੀ ਦੇ ਤਰ੍ਹਾਂ ਕਹਿੰਦੇ ਉਹਦਾ ਪਲੀਤਾ ਧੁਖਾਇਆ।
ਪਾਵਕ ਲਾਈ ਤਾਏ ਬਰੀ ਕਿਉਂ ਧੂਆਂ ਭਇਓ।
ਉਸ ਵੇਲੇ ਉਹ ਧੂਫ ਦੀ ਬੱਤੀ ਵੱਟ ਕੇ ਨਾ ਚੰਗੀ ਤਰ੍ਹਾਂ ਇਹਨੇ ਅੱਗ ਲਾਈ ਤੇ ਅੱਗ ਲਾ ਕੇ ਕਹਿੰਦੇ ਫਿਰ ਜਦੋਂ ਧੂਆਂ ਹੀ ਧੂਆਂ ਹੋਇਆ ਨਾ ਉਹਦੇ ਨਾਲ ਉਸ ਧੂਫ ਦੇ ਵਿੱਚੋਂ ਧੂਆਂ ਨਿਕਲਿਆ।
ਲੈ ਕਰ ਮੁੱਲਾ ਹਾਥ ਨਸਕਾ ਮੈਂ ਦਿਓ।
ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਧੂਏ ਵਾਲੀ ਵੱਟੀ ਸੀ ਨਾ ਮਹਾਰਾਜ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਨਾਸਕਾ ਕੋਲ ਕਰ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਾਸਕਾ ਦੇ ਕੋਲ ਉਹ ਧੂਫ ਦੁਖਾਈ ਤੇ ਉਹ ਧੂਆਂ ਨਾਸਕਾ ਰਾਹੀਂ ਅੰਦਰ ਜਾਣ ਲੱਗ ਪਿਆ। ਉਹ ਧੂਆਂ ਜਦੋਂ ਮਹਾਰਾਜ ਜੀ ਦੀ ਨਾਸਕਾ ਦੇ ਕੋਲ ਕੀਤਾ ਇਹਨੇ ਉਹ ਨਾਸਕਾ ਰਾਹੀਂ ਧੂਆਂ ਅੰਦਰ ਜਾਣ ਲੱਗਾ।
ਦਸਵੇਂ ਦੁਆਰੇ ਤੁਮ ਪਹੁੰਚਿਓ ਜਾਏ ਸੋ।
ਦਸਮ ਦੁਆਰ ਵਿੱਚ ਮਹਾਰਾਜ ਜੀ ਦੀ ਸੁਰਤੀ ਸੀ ਉੱਥੇ ਉਹ ਧੂਆਂ ਪਹੁੰਚਿਆ। ਉਹ ਧੂਆਂ ਦਸਮ ਦੁਆਰ ਦੇ ਵਿੱਚ ਨਾਸਕਾ ਰਾਹੀਂ ਕਹਿੰਦੇ ਉਹ ਧੂਆਂ ਦਸਮ ਦੁਆਰ ਦੇ ਵਿੱਚ ਜਾ ਪਹੁੰਚਿਆ।
ਉਹ ਡੋਲੀ ਤਵੈ ਸਮਾਦ ਹਿਰਦੈ ਅਕਲਾਏ ਸੋ।
ਭਾਵ ਕਿ ਜਦੋਂ ਧੂਆਂ ਦਸਮ ਦੁਆਰ ਚ ਜਾਣਾ ਸੀ ਤੇ ਸਮਾਧੀ ਇੱਕ ਵਾਰੀ ਖੁੱਲਣੀ ਸੀ ਨਾ, ਕਹਿੰਦੇ ਉਸੇ ਵੇਲੇ ਮਹਾਰਾਜ ਜੀ ਦੀ ਸਮਾਧੀ ਖੁੱਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਵਾਸ ਸਨ ਉਹ ਹੇਠਾਂ ਉਤਰੇ। ਜਦੋਂ ਧੂਆਂ ਨਾਸਕਾ ਰਾਹੀਂ ਦਸਮ ਦੁਆਰ ਚ ਸਾਰਾ ਇਕੱਠਾ ਹੋ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਉਸੇ ਵੇਲੇ ਖੁੱਲੀ। ਧਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੇਠਾਂ ਉਤਰਿਆ।
ਮੁੰਦਰਤ ਲੋਚਨ ਚਾਰੂ ਨਾ ਪਲਕ ਖੁਲਾਨਿਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਮੁੰਦਰਤ ਸਨ, ਬੰਦ ਸਨ। ਮਹਾਰਾਜ ਜੀ ਪਲਕ ਨੇਤਰ ਨਹੀਂ ਸਨ ਖੋਲ ਰਹੇ।
ਅੰਤਰ ਜਾਮੀ ਸਕਲ ਭੇਵ ਪਹਿਚਾਨਿਆ।
ਅੰਤਰਯਾਮੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਾ ਭੇਦ ਪਛਾਣ ਲਿਆ। ਨੇਤਰ ਬੰਦ ਹੀ ਰੱਖੇ, ਅੱਖਾਂ ਨਹੀਂ ਖੋਲੀਆਂ, ਸਮਾਧੀ ਖੁੱਲ ਗਈ ਪਰ ਨੇਤਰ ਬੰਦ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਜਾਣਗੇ ਵੀ ਮੁੱਲਾਂ ਜੀ ਆਪਣਾ ਵਿਖਾਵਾ ਜਿਹਾ ਕਰਨ ਆਏ ਹੋਏ ਨੇ, ਨਵਾਬ ਦੇ ਭੇਜੇ ਹੋਏ ਆਏ ਨੇ। ਅੰਤਰਯਾਮੀ ਕੋਲ ਕਿਹੜਾ ਕੁਝ ਲੁਕਿਆ ਸੀ, ਇਹ ਵੀ ਜਾਣ ਲਿਆ ਵੀ ਬਾਹਰ ਦੁਨੀਆ ਵੀ ਬੜੀ ਆਈ ਖਲੋਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਾ ਭੇਦ ਪਛਾਣ ਲਿਆ।
ਕਰਨਾ ਨਿਦ ਬਿਦ ਲਖੀ ਬੁੱਧ ਇਨ ਹੱਥ ਪਈ।
ਕਰਨਾ ਨਿਦ ਪਾਤਸ਼ਾਹ ਜੀ ਨੇ ਵੇਖਿਆ ਵੀ ਇਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ, ਭਰਮ ਦਾ ਪੜਦਾ ਇਹਨਾਂ ਦੀ ਮੱਤ ਤੇ ਪਿਆ ਹੋਇਆ, ਅਹੰਕਾਰ ਤੇ ਅਪਮਾਨ ਦਾ ਪੜਦਾ ਪਿਆ ਹੋਇਆ।
ਉਹ ਬੋਲੇ ਬਚਨ ਸੁਣਾਏ ਸੋ ਸਿੱਖਿਆ ਤਿੰਨ ਦੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਆਪਣਾ ਮੁਖਾਰ ਬਿੰਦ ਖੋਲਿਆ। ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਦਇਆ ਨਿਧ ਕਿਰਪਾਲੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖੋਂ ਪਵਿੱਤਰ ਪਾਵਨ ਬਚਨ ਉਚਾਰਨ ਕੀਤੇ ਤੇ ਕਹਿਣ ਲੱਗੇ।
ਸਲੋਕ ਮਹਿਲਾ ਪਹਿਲਾ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇ ਚੈਨਾ।
ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਵਿੱਤਰ ਸਲੋਕ ਉਚਾਰਿਆ ਤੇ ਸਲੋਕ ਉਚਾਰਦਿਆਂ ਕਹਿਣ ਲੱਗੇ ਇਹਨਾਂ ਦਾ ਜੀਵਿਆ ਤ੍ਰਿਗ ਹੈ, ਉਹਨਾਂ ਦਾ ਜੀਵਣਾ ਤ੍ਰਿਕਾਰ ਹੈ। ਸੋ ਵੇਰੀ ਫਿਟੇ ਮੂੰਹ ਆਖੀਏ ਤੇ ਇੱਕ ਵੇਰੀ ਲਾਹਨਤ ਬਣਦੀ ਹੈ, ਸੋ ਵੇਰੀ ਲਾਹਨਤਾਂ ਪਾਈਏ ਤੇ ਇੱਕ ਵੇਰੀ ਤ੍ਰਿਕਾਰ ਬਣਦਾ, ਐਸਾ ਵਿਦਵਾਨ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੀਵਣਾ ਤ੍ਰਿਗ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਿਖ ਲਿਖ ਕੇ ਵੇਚਦੇ ਹਨ। ਕਿਉਂਕਿ ਮੁੱਲਾਂ ਵੀ ਇਹੀ ਕੰਮ ਕਰ ਰਿਹਾ ਸੀ ਨਾ, ਜੰਤਰ ਮੰਤਰ ਲਿਖ ਕੇ ਕਾਗਜ਼ਾਂ ਦੇ ਉੱਤੇ ਵੀ ਜਾਓ ਜੀ ਆਹ ਮੰਤਰ ਪੜੋ ਤੁਹਾਡਾ ਆਹ ਕੰਮ ਸਿੱਧ ਹੋ ਜਾਏਗਾ, ਪਰ ਇਹਦੇ ਬਦਲੇ ਚ 100 ਰੁਪਈਆ ਇੱਥੇ ਰੱਖ ਦਿਓ, 1100 ਰੁਪਈਆ ਫਲਾਣੀ ਥਾਂ ਤੇ ਰੱਖ ਦਿਓ, 2100 ਫਲਾਣੀ ਤੇ ਰੱਖ ਦਿਓ। ਫਿਰ ਲਿਖ ਲਿਖ ਵੇਚਿਆ ਨਾ। ਇਹ ਬਚਨ ਕੇਵਲ ਪਖੰਡੀਆਂ ਦੰਭੀਆਂ ਤੇ ਲਾਗੂ ਨਹੀਂ, ਸਾਰਿਆਂ ਵਾਸਤੇ ਨੇ ਜਿਹੜੇ ਇਸ ਕਰਮਾਂ ਚ ਪ੍ਰਵਿਰਤ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ ਜਿਹੜੇ ਪਰਮੇਸ਼ਰ ਦੇ ਨਾਂ ਦੇ ਉੱਤੇ ਲਿਖ ਲਿਖ ਕੇ ਨਾਮ ਨੂੰ ਵੇਚਦੇ ਨੇ ਔਰ ਲੋਕਾਂ ਦੀ ਲੁੱਟ ਸੁੱਟ ਕਰਦੇ ਨੇ।
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਛਾਓ।
ਕਹਿੰਦੇ ਆਪਣੀ ਖੇਤੀ ਤਾਂ ਉਹਨਾਂ ਦੀ ਉਜੜੀ ਹੋਈ ਆ ਤੇ ਜਿਹੜੇ ਗਾਹਣ ਵਾਲੇ ਨੂੰ ਉਹਨਾਂ ਨੂੰ ਪੱਲੇ ਕੀ ਪਾਉਣਗੇ। ਜਿਹੜੇ ਜ਼ਿਮੀਦਾਰ ਦੀ ਆਪਣੀ ਖੇਤੀ ਉਜੜੀ ਹੋਵੇ ਤੇ ਉਹ ਆਖੇ ਵੀ ਚਲੋ ਜੀ ਤੁਸੀਂ ਗਾਹਣ ਪਾ ਕੇ ਮੇਰੀ ਫਸਲ ਕੱਢੋ ਤੇ ਮੈਂ ਤੁਹਾਨੂੰ ਕੁਝ ਦਿਆਂਗਾ ਵਿੱਚੋਂ, महाराज कहते अपने तो पले उन्होंने कुछ है नहीं तो उन्होंने कोल जाने वाले के पले उन्होंने की पाना खलवाड़िया की मिलना है वह खलहान पाण वाल की प्राप्त होना जिन्हों की अपनी खेती उजड़ी हुई। महाराज जी ने जदों ए श्लोक उचारण किया
दोहेरा सुनकर मानव चित समय परी रोर ते छाए।
महाराज जी ने बचन आख्या ना त्रिगत ना का जीव आज लिख लिख बेचना उची आवाज च श्लोक उचारिया दिता था सिक्ख्या वास्ते उपदेश पर जदों लोकां ने सुनिया ना जिन्ने लोग आले दुआले खड़े सन ਉਹ ਸੁਣ ਕੇ ਉਸ ਵੇਲੇ ਸਾਰਿਆਂ ਵਿਚ ਫੁਸਰ ਫੁਸਰ ਹੋਣ ਲੱਗੀ ਰੋਲਾ ਪੈ ਗਿਆ ਆਪਸ ਵਿਚ ਕਹਿਣ ਲੱਗੇ
ਕਹਿਤ ਪਰਸ ਪਰ ਭੂਤਨਾ ਬੋਲਿਓ ਹੈ ਦੁੱਖ ਪਾਏ
ਕਿੰਨੇ ਲੋਕ ਸੀ ਆਪਸ ਵਿਚ ਗੱਲਾਂ ਕਰਦਿਆਂ ਕਹਿਣ ਲੱਗੇ ਜੀ ਵੇਖੋ ਭੂਤ ਬੋਲ ਪਿਆ ਨਾਨਕ ਜੀ ਦੇ ਅੰਦਰੋਂ ਵੇਖੋ ਮੁੱਲਾਂ ਜੀ ਦੀ ਚਲਾਈ ਹੋਈ ਉਹ ਧੂਫ ਦੀ ਸੁਗੰਧੀ ਕਿਵੇਂ ਉਹਦੇ ਅੰਦਰ ਗਈ ਉਹਦੇ ਕੋਲ ਅੰਦਰ ਟਿਕਿਆ ਨਹੀਂ ਗਿਆ ਰਿਹਾ ਨਹੀਂ ਗਿਆ ਉਹ ਭੂਤ ਅੰਦਰੋਂ ਬੋਲਿਆ ਪਖੰਡ ਹੈ ਦੰਭ ਹੈ ਉਸ ਦੰਭ ਦੇ ਵਿਚ ਝੂਠ ਦੇ ਵਿਚ ਬੜੇ ਜੀਵ ਗਲਤ ਨੇ ਅੱਜ ਵੀ ਗਲਤ ਨੇ ਉਦੋਂ ਵੀ ਗਲਤ ਸਨ ਉਹ ਲੋਕ ਕਹਿਣ ਲੱਗੇ ਜੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਭੂਤਾਂ ਨੂੰ ਸਾਰਿਆਂ ਨੂੰ ਤਾਰ ਹੀ ਦਿੱਤਾ ਉੱਥੇ ਰਿਹਾ ਹੀ ਨਹੀਂ ਕੋਈ ਜਿੱਥੇ ਸ਼ਮਸ਼ਾਨ ਭੂਮੀ ਚ ਬੈਠੇ ਸਨ ਉਥੋਂ ਭੂਤ ਪ੍ਰੇਤ ਸਾਰੇ ਹੀ ਤਾਰ ਕੇ ਮੁਕਤ ਕਰ ਦਿੱਤੇ ਨੇ ਪਰ ਮੇਰੇ ਸਾਹਿਬ ਦਾ ਭੇਦ ਨਾ ਜਾਣਨ ਵਾਲੇ ਨਾ ਸਮਝਣ ਵਾਲੇ ਲੋਕ ਕਹਿੰਦੇ ਜੀ ਵੇਖੋ ਦੁੱਖ ਪਾ ਕੇ ਨਾ ਅੰਦਰ ਉਹ ਮੰਤਰਾਂ ਜੰਤਰਾਂ ਦੀ ਕਲਾ ਭੂਤ ਕੋਲੋਂ ਚੱਲੀ ਨਹੀਂ ਗਈ ਤੇ ਮੋਦੀ ਨਾਨਕ ਦੇ ਵਿੱਚੋਂ ਭੂਤ ਜੀ ਬੋਲੇ ਨੇ
ਅੜਿਲ ਜਬ ਕੋ ਭੂਤ ਪਰਵੇਸ਼ਿਓ ਏਕ ਅਤੇ ਅੰਤਰੇ
ਜਦੋਂ ਦਾ ਭੂਤ ਇਹਦੇ ਵਿੱਚ ਵੜਿਆ ਹੋਇਆ ਆਹ ਜਿਹੜਾ ਭੂਤ ਹੁਣ ਬੋਲਿਆ ਨਾ ਇਹ ਭੂਤ ਜਦੋਂ ਦਾ ਇਹਨਾਂ ਦੇ ਅੰਦਰ ਵੜਿਆ ਹੋਇਆ
ਤਬ ਕੀ ਕਾਰਨ ਕਰੀ ਸੁਤ ਜੀ ਨਿਰੰਤਰੇ
ਉਦੋਂ ਦਾ ਇਹਨਾਂ ਨੇ ਸਾਰਾ ਕੰਮ ਕਾਰ ਛੱਡ ਹੀ ਦਿੱਤਾ ਕੋਈ ਕੰਮ ਕੀਤਾ ਹੀ ਨਹੀਂ ਮੋਦੀ ਖਾਨੇ ਦਾ
ਦਰਬ ਲੁਟਾਇਓ ਬਾਤ ਕਚ ਸੁਧ ਨਹਿ ਰਹੇ
ਸਾਰਾ ਧਨ ਵਿਅਰਥ ਹੀ ਲੁਟਾ ਦਿੱਤਾ ਕੁਝ ਸੋਝੀ ਇਹਨਾਂ ਨੂੰ ਰਹੀ ਨਹੀਂ
ਉਦਯੋ ਪਲੀਤਾ ਅਬੈ ਬੁਲਾਇਓ ਇਨਸੇ
ਵੇਖੋ ਮੁੱਲਾਂ ਜੀ ਨੇ ਪਲੀਤਾ ਦੇ ਕੇ ਨਾ ਨੱਕ ਤੇ ਜਦੋਂ ਧੂਆਂ ਧੁਖਾਇਆ ਤੇ ਉਸੇ ਵੇਲੇ ਦੁੱਖ ਪਾ ਕੇ ਭੂਤ ਅੰਦਰੋਂ ਬੋਲਿਆ
ਸੁਣ ਕਰ ਮੁੱਲਾ ਮੂਡ ਨਾ ਲਖੈ ਇਆਨਿਆ
ਮੁੱਲਾਂ ਨੇ ਹੁਣ ਮਹਾਰਾਜ ਜੀ ਦੇ ਬਚਨ ਸੁਣੇ ਪਰ ਮੂਰਖ ਨੂੰ ਨਾ ਸਮਝ ਨੂੰ ਮਹਾਰਾਜ ਜੀ ਦੇ ਬਚਨ ਸਮਝ ਨਹੀਂ ਆਏ ਜਿਹੜੇ ਬਚਨ ਸਤਿਗੁਰੂ ਜੀ ਨੇ ਕਹੇ ਸਨ
ਬੋਲਿਓ ਇਸ ਮੈਂ ਭੂਤ ਹਿਰਦੇ ਪਹਿਚਾਨੀਆ
ਜੀ ਹਾਂ ਹਾਂ ਬਿਲਕੁਲ ਇਹਦੇ ਅੰਦਰ ਭੂਤ ਹੀ ਬੋਲਿਆ ਹੈ ਇਹ ਆਪ ਨੀ ਜੇ ਬੋਲੇ ਇਹਨਾਂ ਨੂੰ ਪਤਾ ਵੀ ਮੈਂ ਕੀ ਬੋਲਿਆ ਕਹਿੰਦੇ ਉਹ ਭੂਤ ਇਹਨਾਂ ਦੇ ਵਿਚੋਂ ਬੋਲਿਆ ਹੈ
ਗੂਜਤ ਨਾਉ ਬਤਾਓ ਰਹਿ ਕੇ ਥਾਉ ਮੈਂ
ਮੁੱਲਾ ਆਪਣਾ ਹੋਰ ਪਖੰਡ ਅੱਗੇ ਵਧਾਉਣ ਲੱਗਾ ਕਹਿਣ ਲੱਗਾ ਦੱਸੋ ਕੀ ਨਾਂ ਤੇਰਾ ਕੌਣ ਹੈ ਤੂੰ ਕਿੱਥੋਂ ਆਇਆ ਜਿਵੇਂ ਅੱਜ ਕੱਲ ਦੇ ਬਾਬੇ ਵੀ ਇਹ ਪਖੰਡ ਕਰਦੇ ਨੇ ਦੱਸ ਕੌਣ ਹੈ ਤੂੰ ਕਿੱਥੋਂ ਆਇਆ ਕੌਣ ਤੇਰੇ ਅੰਦਰ ਆਏ ਤੂੰ ਇਹਦੇ ਵਿਚ ਕਿਉਂ ਵੜਿਆ ਹੋਇਆ ਛੱਡ ਦੇ ਇਹਨੂੰ ਕੀ ਲੈਣਾ ਛੱਡਣ ਦਾ ਫਿਰ ਆਪ ਹੀ ਕਹੀ ਜਾਣਾ ਜੀ ਨਹੀਂ ਇਹ ਕਹਿੰਦਾ ਮੈਂ 11,000 ਰੁਪਈਆ ਲੈਣਾ ਛੱਡਣ ਦਾ 21,000 ਰੁਪਈਆ ਲੈਣਾ ਆਹ ਪਾਠ ਕਰਾਓ ਤਾਂ ਕੰਮ ਪੂਰਾ ਹੋਵੇਗਾ ਇਹ ਅੱਜ ਵੀ ਹੁੰਦਾ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਨੇ 525 ਸਾਲ ਪਹਿਲਾਂ ਹੀ ਸਾਨੂੰ ਸੁਚੇਤ ਕਰ ਦਿੱਤਾ ਗੁਰਸਿੱਖੋ ਇਹੋ ਜਿਹੇ ਦੰਭੀਆਂ ਤੋਂ ਪਖੰਡੀਆਂ ਤੋਂ ਸੁਚੇਤ ਰਿਹਾ ਜੇ ਖੁਦ ਆਪਣੇ ਸਰੀਰ ਤੇ ਹੰਢਾ ਕੇ ਵਿਖਾ ਰਹੇ ਨੇ ਵੀ ਏਦਾਂ ਹੁੰਦਾ ਏਦਾਂ ਕਰਦੇ ਨੇ ਪਖੰਡੀ ਦੰਭੀ ਹੁਣ ਉਹ ਨਾ ਭੇਦ ਸਮਝਣ ਵਾਲਾ ਮੁੱਲਾ ਮਹਾਰਾਜ ਜੀ ਨੂੰ ਕਹਿੰਦਾ ਬੂਝਤ ਨਾਉ ਬਤਾਓ ਰਹਿ ਕੇ ਥਾਉ ਆਪਣਾ ਨਾਂ ਦੱਸ ਤੇ ਕਿਹੜੀ ਥਾਂ ਦਾ ਰਹਿਣ ਵਾਲਾ ਕਿੱਥੋਂ ਤੂੰ ਆਇਆ
ਉਹ ਨਾਤਰ ਫੂਕੋ ਤੋਏ ਅਗਨ ਕੋ ਲਾਓ ਮੈਂ
ਨਹੀਂ ਤਾਂ ਮੈਂ ਤੈਨੂੰ ਫੂਕ ਦਿਆਂਗਾ ਤੈਨੂੰ ਅੱਗ ਲਾ ਦਿਆਂਗਾ ਵੇਖ ਮੇਰੇ ਹੱਥ ਦੇ ਵਿਚ ਪਲੀਤਾ ਧੁਖਦਾ ਦੱਸ ਦੇ ਤੇਰੀ ਥਾਂ ਤੇ ਜੇ ਲੜਾਈ ਪਵਾਣੀ ਹੋਵੇ ਅੱਜ ਦੇ ਕਿਸੇ ਬਾਬੇ ਨੇ ਤੇ ਫਿਰ ਉਹ ਆਪ ਹੀ ਕਹਿ ਦਿੰਦਾ ਤੁਹਾਡੇ ਗੁਆਂਢ ਦੇ ਵਿਚ ਜਿਹੜਾ ਫਲਾਣਾ ਬੰਦਾ ਮਰਿਆ ਉਹ ਬੋਲ ਰਿਹਾ ਜੀ ਇਹਦੇ ਵਿਚ ਉਥੇ ਹੁਣ ਈਰਖਾ ਦਵੈਸ਼ ਲੜਾਈਆਂ ਝਗੜੇ ਆਪਣੇ ਆਪ ਉਪਦਰਵ ਪੈਦਾ ਹੋ ਜਾਂਦੇ ਨੇ ਮੁੱਲਾ ਜੀ ਵੀ ਪੂਰਾ ਜ਼ੋਰ ਲਾ ਕੇ ਕਹਿੰਦੇ ਮੈਂ ਸਾੜ ਦਿਆਂਗਾ ਤੈਨੂੰ ਦੱਸ ਦੇ ਕਿੱਥੋਂ ਆਇਆ ਵੇਖ ਮੇਰੇ ਹੱਥ ਚ ਪਲੀਤਾ ਏਦਾਂ ਤੁਖਾ ਤੁਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਉਣਾ ਚਾਹੁੰਦਾ
ਤੀਜੇ ਸੱਚ ਬਤਾਏ ਬੱਚਿਓ ਜੇ ਚਾਹੇ ਤਾਂ
ਦੱਸ ਦੇ ਜੇ ਤੂੰ ਬਚਣਾ ਚਾਹੁੰਦਾ ਹੁਣ ਭੱਲੇ ਮਾਨਸ ਨੂੰ ਕੋਈ ਪੁੱਛੇ ਵੀ ਜਿਹੜਾ ਪਹਿਲੋ ਹੀ ਮਰਿਆ ਹੋਇਆ ਉਹ ਕੀ ਬਚੇਗਾ ਹੁਣ ਪ੍ਰੇਤ ਨੂੰ ਭੂਤ ਨੂੰ ਜੇ ਕੱਢਣਾ ਉਹਨੂੰ ਕਹਿੰਦਾ ਵੀ ਜੇ ਬਚਣਾ ਚਾਹੁੰਦਾ ਦੱਸ ਕੀ ਵਿਗੜਨਾ ਉਹਦਾ ਉਹਦਾ ਕੀ ਵਿਗਾੜਦਾ ਹੋਰ ਜਿਹਦੇ ਕੋਲ ਕੁਝ ਰਿਹਾ ਹੀ ਨਹੀਂ ਜਿਹੜਾ ਪਹਿਲਾਂ ਹੀ ਮਸਾਨ ਭੂਮੀ ਚ ਰਹਿਣ ਵਾਲਾ ਹੈ ਉਹਦਾ ਹੁਣ ਕੀ ਵਿਗਾੜੇਗਾ ਇਸ ਤਰ੍ਹਾਂ ਦੇ ਗੱਲ ਇਹ ਖਾਲਸਾ ਜੀ ਇਹ ਸੰਕੇਤ ਹੈ ਮੇਰੇ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਆਉਣ ਵਾਲੇ ਸਮੇਂ ਵਿਚ ਵੀ ਅਗਵਾਈ ਕਰਦਾ ਹੈ ਇਹ ਨੀ ਵੀ ਹੋ ਗਿਆ ਤੋ ਬੀਤ ਗਿਆ ਹਰ ਸਮੇਂ ਗੁਰਸਿੱਖ ਦੇ ਜੀਵਨ ਦੇ ਵਿਚ ਮੇਰੇ ਸਾਹਿਬ ਜੀ ਦੇ ਇਤਿਹਾਸ ਦੇ ਇਕ ਇਕ ਪਹਿਲੂ ਨੇ ਅਗਵਾਈ ਕਰਨੀ ਹੈ ਮੁੱਲਾ ਜੀ ਕਹਿਣ ਲੱਗੇ ਜੇ ਬਚਣਾ ਚਾਹੁੰਦੇ ਹੋ ਤੇ ਦੱਸ ਦੋ ਕੌਣ ਹੋ
ਨਸ ਦੇਵੋ ਦੁੱਖ ਤੋਏ ਬੰਨ ਮੈਂ ਦਾਹਿਤਾ
ਨਹੀਂ ਤਾਂ ਮੈਂ ਤੈਨੂੰ ਅੱਗ ਚ ਸਾੜ ਕੇ ਦੁੱਖ ਦਿਆਂਗਾ ਦੱਸ ਦੇ ਹਾਲੇ ਵੀ ਤੂੰ ਕੌਣ ਹੈ
ਸੁਣ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੇ
ਜਦੋਂ ਸੁਣਿਆ ਵੀ ਮੈਂ ਤਾਂ ਇਹਨੂੰ ਸਿੱਖਿਆ ਦਿੱਤੀ ਇਹ ਕੁਝ ਹੋਰ ਹੀ ਬੋਲੀ ਜਾਂਦਾ ਅੱਗੋਂ ਮੇਰੇ ਸਾਹਿਬ ਨੇ ਆਪਣੇ ਕਮਲ ਜੇ ਨੇਤਰ ਖੋਲ ਲਏ ਸਾਹਮਣੇ ਮੁੱਲਾਂ ਨੂੰ ਬੈਠਿਆਂ ਵੇਖਿਆ ਗਰੀਬਨ ਵਾਜ ਪਾਤਸ਼ਾਹ ਦੇ ਜਿਸ ਵੇਲੇ ਕਮਲ ਨੇਤਰ ਖੁੱਲੇ
ਉਹ ਬੋਲੇ ਸ਼ਬਦੀ ਉਠਾਏ ਦੇਨ ਤਿੰਨ ਮਤ ਬਲੇ
ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹਨੂੰ ਭਲੀ ਮਤ ਦੇਣ ਵਾਸਤੇ ਮਾਰੂ ਰਾਗ ਲਾਪਿਆ ਤੇ ਮਾਰੂ ਰਾਗ ਦੇ ਵਿਚ ਪਵਿੱਤਰ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਦੀ ਵਿਚਾਰ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬਨ ਬਾਜ ਦਯਾਨਿਦ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਪਾਵਨ ਕਥਾ ਹੈ ਕਥਾ ਕਥਨ ਕਰਦਿਆਂ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬ ਮੈਂ ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਵੇਕ
ਪਰੰਪਰ ਹਰ ਹਰੇ
ਵੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਦਾਰਾਧਾਰ
ਹੇ ਠਾਕੁਰ ਹੋ ਦਾਸਰੋ
ਹੇ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ